ठाकुरे नमे जुगादगुरे नमे सतगुरे नमे श्री गुरुदेव नमे।
पढ़ पंडित हमरा समझाए, कर जलते की खबर न पाए, बिन सतगुरु सेवे नाम न पाइये, पढ़ थक के सांत न आइये, पढ़ पढ़ गड्डी लद्दिए, पढ़ पढ़ परिये साथ, पढ़ पढ़ बेड़ी पाइये, पढ़ पढ़ गड्डिये खात, पढ़िए जेते बरस बरस, पढ़िए जेते मास, पढ़िए जेती यार जान, पढ़िए जेते सास, नानक लेखे एक गल होर उम्मे चखना चाख, पढ़ना लिखना चातुरी ए तो बात सहल, काम दहन मन वस करन गगन चढ़न मुश्किल।
सतगुरु नमः, श्री गुरुदेव नमः। दास दोनों हाथ जोड़ के संगत के चरणा च मथा टेकते हुए अपने गुनाह की माफी ले अरदास बेनती करता है। संगत की समर्था है बख्शन की, बख्शन की कृपालता करो। संगत के बख्शे गुरु साहब भी बख्श देते हैं। आज दे इस रूहानी सत्संग लई गुरु साहबान ने जो शब्द बख्शिश किया है वो है पढ़ना। पढ़ पंडित अवरा समझाए, घर चलते की खबर न जाए, बिन सतगुरु सेवै नाम न पाइये, पढ़ थाकै शांत न आई है, पढ़ पढ़ गड्डी लदिए, पढ़ पढ़ परिये साथ, पढ़ पढ़ बेरी पाइये, पढ़ पढ़ गड्डिये खात, पढ़िए जेते बरस बरस, पढ़िए जेते मास, पढ़िए जेती आरजा, पढ़िए जेते सास, नानक लेख है एक गल होर होमै चखना चाख। गुरु नानक साहब ने अपनी बाणी दे विच इस पढ़न दे महात्म नूं और इस दी सीमा नूं स्पष्ट कीता है। इस जगत दे विच असी किसी भी वस्तु दे प्रति कोई भी ज्ञान या जानकारी प्राप्त करना चाहते हां, मन बुद्धि और इंद्रियां दे जरिए कुछ लफ्जां नूं श्रवण करके या पढ़ करके असी उस दी जानकारी या ज्ञान प्राप्त करते हां। उसे तरीके दे नाल ए रूहानियत दा ज्ञान है, इस नूं भी असी पढ़ करके या सुन करके इस दी जानकारी प्राप्त कर सकते हां, पर इस दी एक सीमा है। उस सीमा तो अगे ये कुछ भी अर्थ नहीं रखता, पर ए सीमा अपने आप दे विच पूरा अर्थ रखती है। ए पहला अंग है किसी भी वस्तु दे प्रति जानकारी प्राप्त करन दा। अगर इस अंग तो कोई विमुख है, कोई पढ़दा नहीं सुनदा नहीं, तो उस नूं उस वस्तु दी जानकारी भी नहीं प्राप्त हुंदी। अगर किसी दे अख नहीं काम करदे, कान काम नहीं करदे, जबान काम नहीं करदी, तो उस दे लई इस जिंदगी दे विच किसी वस्तु दे बारे किसी भी चीज दी ज्ञान दी सत्ता नूं हासिल करना कितना मुश्किल भरा है, ये असी इस जगत दे विच देख सकते हैं बड़े अच्छे तरीके दे नाल। यानी कि अगर इंद्रियां अधूरियां ने तो ज्ञान भी अधूरा है। तो इसका यह मतलब नहीं है कि ज्ञान की कोई सीमा नहीं है। ज्ञान की यानी कि पढ़न की अपनी एक सीमा है। पढ़ना कदों तक है और कदों उस तो असी फल नूं प्राप्त कर सकते हां। गुरबाणी दे विच अगर असी नजर मारीे तो सारी बाणी दे विच इसका महात्म दस्या गया है। पुराने युगां दे विच भी इसका अपना महात्म रहा है। पुराने युगां दे विच असी की देखते हां, वाल्मीकि रामायण है, उसके शुरू दे विच ही पहले पेज ते इस चीज नूं स्पष्ट कर दिता गया है कि अगर कोई भी एक मन एक चित हो करके अपनी इंद्रियां नूं स्थिर करके उपवास रख करके यानी कि शुद्ध हो करके मन दी तरफों और तन की तरफों शुद्ध होकर के जो इसका पाठ करता है या उस श्रवण करता है तो उसनु इसका महात्म इसका विशिष्ट फल प्राप्त होता है। यानी कि अगर वह रोगी है तो उसका रोग दूर होता है, या अगर उसकी कोई कामना है तो उसकी कामना की पूर्ति होती है। हुण ए जितने भी पुराने वेद ग्रंथ हैगे ने इन्हां दे भी जो भी महात्म पढ़न दा दिता गया है ये पूरा सच है। अगर इसनु असी इस तरीके दे नाल इसकी निंदा करके इसका ज्ञान प्राप्त करना चाहवांगे तो असी किसी मंजिल ते पहुंच नहीं सकते, क्योंकि जो इसका जो निंदा है निंदा एक विकार है मन का, और यह सानू विकार जो है 84 दे गेड़ दे भी ले जा करके छड़ेगा। असी कदे भी उसके मूल तत्व नू प्राप्त नहीं कर सकते, और जब तक ये जीवात्मा इस दे परम नू नहीं निकलेगी, यानी मन ने जो परम पैदा किया है ये जितने भी सवाल मन ने खड़े किए ने ये सवालों का जवाब इस नू नहीं दिता जाएगा, प्रमाणिक जवाब, क्योंकि साइंस का युग चल रहा है, साइंटिफिक वे दे नाल इसका जवाब जो है इस नू चाहिदा है। और जब तक इस नू हल नहीं मिलेगा तब तक जीवात्मा ईमानदारी दे नाल उस रस्ते ते चल नहीं सकती, और जब तक इस रस्ते ते चलेगी नहीं उसनु उसका फल भी प्राप्त नहीं हो सकता। सो जो पुराने इतिहास दे विच पुराने युगा दे विच जितने भी ग्रंथ रचे गए ने जितने ग्रंथ रचे किसने ने इस दे उपर गुरु साहब विचार करके स्पष्ट करते ने उपदेश है कि जितने भी ग्रंथ ने ए वेद की वाणी तो उत्पन्न हुए ने या जितने भी ऋषि मुनिया ने जिस भी मंडल तक पहुंचे, यानी कि अगर वो पहले पड़ाव पहुंचे आज्ञा चक्कर तक पहुंचे या सहस दल कमल तक पहुंचे, उत्थे जो प्रकाश और जो वाणी उपलब्ध सी उसका इस्तेमाल करके उन्होंने जो वाणी रची यानी कि जो भेद दसे उस मंडल नू प्राप्त करन दे, उस दी समर्था नू प्राप्त करन दे, उस ईश्वरी ताकत नू प्राप्त करन दे, उस दी एक सीमा है और उसके आचार विचार और नियम उन्होंने वाणी पोथी के जरिए इस जगत दे विच प्रचारित किते। हुण दूसरी गल ए है ये विचार करना है कि जिन्होंने सानू ए नियम दिते ने उन्हां दी अपनी समर्था कित्थे तक है, उन्हां दी अपनी सीमा की है, उस दे विच असीं की देखदे हां। वेद दी जो वाणी है उस तो वेदां दी उत्पत्ति हुई है, शास्त्रां दी उत्पत्ति हुई है, जितने भी ग्रंथ रचे गए ने हिंदू धर्म दे विच या होर पुराने युगां दे विच जितने भी धर्म बीत चुके ने उन्हां दे विच जितनी भी वाणी दित्ती गई उन्हां नूं देण वाले जितने भी ऋषि मुनि महात्मा सन उन्हां दी जिहड़ी पहुंच सी उह जो ब्रह्म तक रखदे सन, और ब्रह्म तक दी वाणी नूं जो उन्होंने श्रवण करके असीं इत्थे वाणी सुन रहे हां कि उपदेश मिलता है कि सचखंड तो वाणी मिल रही है, यानी कि सचखंड की ताकत जो तरंगा मिलदियां ने और लफज बन के साडे कन्नां नाल टकरा रहे, इन्हां नूं रिकॉर्ड भी किया जा रहा है, इन्हां नूं लिखिया भी जा रहा है, और आने वाली नस्लां इन्हां नूं पढ़नगियां भी सुनगियां भी, तो क्या उन्हां नूं ओह लाभ मिलेगा, यह विचार करने वाली गल है। यानी कि उन्हां युगां दे विच ऋषि मुनिया ने उस वाणी नूं जिथे तक वह पहुंचे सन उस समर्था और ताकत लै करके इस वाणी की रचना की और उन्हां नूं लिख करके आने वाली नस्लां लई छोड़ दिता, ते असी उन्हां नूं पढ़ करके उसी सीमा तक दी ताकत और समर्था नूं प्राप्त कर सकते हैं जिहड़ी उस समय दे विच जो मर्यादा चल रही सी उस परमात्मा नूं प्राप्त करन दी। हुण परमात्मा दी जो व्याख्या उस उन्हां युगां दे विच कीती गई ए जिन्हां भी अधूरी ताकतां यानी अवतारां ने कीती सी, अधूरी ताकत क्यों, क्योंकि ये जिस मंडल तो आए ने वह पूर्ण मंडल नहीं ने, वह सारे विनाश होने वाले ने, अविनाशी मंडल सिर्फ सचखंड दा और उस तो उपर दे अलख अगम और अनामी मंडल ने जिन्हां दे विच ओ पूर्ण परमात्मा जो है अनामी अलख और अगम रूप दे विच विद्वान है अपनी मौज दे विच। यानी जद तक उत्थे दी धारा उधर दी ताकत उधर दी वाणी सानू प्राप्त नहीं होएगी तद तक असीं उस परमात्मा नूं यानी कि सच नूं प्राप्त नहीं कर सकते। इस तरह एक सूरज है, सूरज कहड़ी जगह मौजूद है, अपने मंडल दे विच विद्वान है, अपना काम कर रहा है, पर अगर असीं उस नूं मिलना चाहते हां देखना चाहते हां अखां काम नहीं करदियां, अखां दे नाल असीं उस नूं देख नहीं सकते, तो फिर की है, पानी दे विच उसकी परछाई नूं देखदे हां तो क्या पानी दे विच सूरज आ गया, पानी दे विच उस सूरज की एक नकल है, अगर उस नकल तो भी असीं मसकूब होना चाहते हां देख नहीं सकते तो उस तो भी एक उपाय है कि उस परछाई जो है दीवार ते या पर्दे ते असीं रिफलैक्ट करके उस नूं देख सकते हां उस दे बारे जान सकते हां, तो क्या सूरज जो है पानी दे विच कैद हो गया या पर्दे दे विच कैद हो गया, यानी कि परछाई की परछाई है। ठीक उसे तरीके दे नाल जो ईश्वर की ताकत है वह सचखंड और उस तो भी उपर अनामी मंडल दे विच अपनी धुन दे विच मस्त है, उसकी जो किरण है उसकी ताकत जो है वह सत पुरुष यानी अकाल पुरुष के रूप दे विच इस जगत दे विच अनगिनत ब्रह्मांड की उत्पत्ति करके उन्हां नूं आधार दे रही है, और उसी की एक नकल है जिसनूं असीं काल कहंदे हां, और उसी नकल की नकल है कि जो उस काल ने अपनी ताकत अपनी सिद्धि अपनी समर्था दे करके इन्हां जगतां दे विच अपनी नियम यानी कि मर्यादा नूं कायम करन वास्ते ਉਸ ਅਸਲ ਨੂੰ ਭੁੱਲ ਜਾਣ ਵਾਸਤੇ ਉਸ ਦੀ ਤਰਫ ਜੀਵਾਤਮਾ ਨੂੰ ਮੁੱਖ ਮੋੜਨ ਵਾਸਤੇ ਉਹਨੂੰ ਭੁਲਮਾਣ ਵਾਸਤੇ ਪ੍ਰਮਾਣ ਲਈ ਜੋ ਹੈ ਉਸਨੇ ਇਹ ਤਾਕਤਾਂ ਨੂੰ ਇਸ ਜਗਤ ਦੇ ਵਿਚ ਅਵਤਾਰਿਤ ਕੀਤਾ। ਹੁਣ ਵਿਚਾਰ ਕਰਨਾ ਹੈ ਜਿਹੜੀਆਂ ਤਾਕਤਾਂ ਇਕ ਨਕਲ ਨੂੰ ਲੈ ਕਰਕੇ ਸਿੱਧੀ ਤਾਕਤ ਨੂੰ ਲੈ ਕਰਕੇ ਇਸ ਜਗਤ ਵਿਚ ਆਈਆਂ ਉਹਨਾਂ ਦਾ ਮਕਸਦ ਕੀ ਸੀ? ਉਹਨਾਂ ਦਾ ਮਕਸਦ ਸਿਰਫ ਇਤਨਾ ਸੀ ਕਿ ਆਪਣੇ ਮੰਡਲ ਨੂੰ ਕਾਇਮ ਰੱਖਣਾ, ਆਪਣੇ ਪਿਤਾ ਦੇ ਹੁਕਮ ਦੀ ਪਾਲਣਾ ਕਰਨੀ, ਯਾਨੀ ਕਿ ਇਹ ਜੀਵਾਤਮਾ ਨੂੰ ਭਰਮਾਣਾ। ਭਰਮਾਣਾ ਕਿਸ ਤਰੀਕੇ ਦੇ ਨਾਲ? ਕਿ ਉਹਨਾਂ ਨੇ ਜੋ ਨਿਯਮ ਇਸ ਜਗਤ ਨੂੰ ਦਿੱਤੇ, ਹੁਣ ਉਹ ਨਿਯਮ ਜੋ ਨੇ ਉਸ ਵਕਤ ਕੰਮ ਕਰਦੇ ਸਨ। ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਸਤਿਗੁਰੂ ਸੱਚਖੰਡ ਦੇ ਆਉਂਦੇ ਨੇ ਔਰ ਅਨਾਮੀ ਦੀ ਤਾਕਤ ਲੈ ਕਰਕੇ ਆਉਂਦੇ ਨੇ, ਤੇ ਉਹ ਅਨਾਮੀ ਦੀ ਤਾਕਤ ਹੁਕਮ ਦੇ ਰੂਪ ਦੇ ਵਿਚ ਇਸ ਜਗਤ ਦੇ ਵਿਚ ਕੰਮ ਕਰਦੀ ਹੈ। ਉਹ ਸਤਿਗੁਰੂ ਦੇ ਮੁਖਾਰ ਬਿਨਾਂ ਚ ਜੋ ਤਰੰਗਾਂ ਉਤਪੰਨ ਹੁੰਦੀਆਂ ਨੇ ਉਹ ਲਫ਼ਜ਼ ਬਣ ਕਰਕੇ ਇਸ ਜਗਤ ਦੇ ਵਿਚ ਟਕਰਾਉਂਦੀਆਂ ਨੇ ਔਰ ਉਨ੍ਹਾਂ ਲਫ਼ਜ਼ਾਂ ਦੇ ਵਿਚ ਜੋ ਵੀ ਹੁਕਮ ਜਾਂ ਨਿਰਦੇਸ਼ ਦਿੱਤਾ ਗਿਆ ਹੁੰਦਾ ਹੈ। ਬ੍ਰਹਮੰਡ ਪਲਟਦਾ ਪਲਟ ਜਾਏ ਪਰ ਇਹ ਵਾਣੀ ਨਹੀਂ ਪਲਟਦੀ। ਕਿਉਂ? ਕਿਉਂਕਿ ਇਹ ਅਨਾਮੀ ਦੀ ਵਾਣੀ ਹੈ ਜੋ ਸਤਿਗੁਰੂ ਦੇ ਮੁਖਾਰ ਬਿਨ ਚ ਉਤਪੰਨ ਹੋਈ ਹੈ। ਅਗਰ ਸਤਿਗੁਰੂ ਉਹ ਤਾਕਤ ਔਰ ਸਮਰਥਾ ਲੈ ਕਰਕੇ ਇਸ ਬਾਣੀ ਨੂੰ ਯਾਨੀ ਕਿ ਬਾਣੀ ਦੇ ਅਰਥ ਪਲਟ ਨਹੀਂ ਸਕਦੇ, ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਉਸ ਦੀ ਨਕਲ ਦੀ ਜੋ ਤਾਕਤ ਆਈ ਸੀ ਅਵਤਾਰਾਂ ਦੇ ਰੂਪ ਦੇ ਵਿਚ, ਉਨ੍ਹਾਂ ਦੇ ਜੋ ਹੁਕਮ ਹੋਏ ਸਨ ਜਾਂ ਉਨ੍ਹਾਂ ਨੇ ਜੋ ਨਿਯਮ ਦਿੱਤੇ ਸਨ ਉਹ ਕਿਸ ਤਰੀਕੇ ਦੇ ਨਾਲ ਪਲਟ ਸਕਦੇ ਨੇ? ਯਾਨੀ ਕਿ ਉਨ੍ਹਾਂ ਦੀ ਵੀ ਇਕ ਸਮਰਥਾ ਔਰ ਸੀਮਾ ਹੈ ਔਰ ਆਪਣੀ ਸੀਮਾ ਦੇ ਅੰਦਰ ਔਰ ਨਿਸ਼ਚਿਤ ਔਰ ਅਟਲ ਨੇ। ਯਾਨੀ ਕਿ ਅਗਰ ਉਨ੍ਹਾਂ ਨੇ ਸਾਨੂੰ ਕਰਮ ਦਾ ਨਿਯਮ ਦਿੱਤਾ ਤੇ ਕਰਮ ਦਾ ਨਿਯਮ ਨਿਸ਼ਚਿਤ ਔਰ ਅਟਲ ਹੈ ਔਰ ਇਹ ਨਿਯਮ ਐਸਾ ਅਟਲ ਹੈ ਕਿ ਜਿਹੜੀਆਂ ਤਾਕਤਾਂ ਯਾਨੀ ਕਿ ਅਵਤਾਰ ਰੂਪ ਦੇ ਵਿਚ ਆਈਆਂ ਉਹ ਵੀ ਇਨ੍ਹਾਂ ਦੇ ਕਰਮਾਂ ਦੇ ਨਿਯਮ ਤੋਂ ਬਦਲ ਨਹੀਂ ਸਕੇ, ਉਨ੍ਹਾਂ ਤੋਂ ਵਿਮੁਖ ਨਹੀਂ ਹੋ ਸਕਦੇ। ਜਿਤਨੇ ਵੀ ਅਵਤਾਰ ਆਏ ਨੇ ਉਨ੍ਹਾਂ ਸਾਰਿਆਂ ਦੇ ਜਿਤਨੇ ਵੀ ਕਰਮ ਕੀਤੇ ਗਏ ਉਨ੍ਹਾਂ ਨੇ ਇਸ ਲੋਕ ਦੇ ਵਿਚ ਜਾਂ ਉਪਰਲੇ ਮੰਡਲਾਂ ਦੇ ਵਿਚ, ਸੂਖਮ ਜਾਂ ਕਾਰਨ ਮੰਡਲਾਂ ਦੇ ਵਿਚ, ਉਨ੍ਹਾਂ ਦੇ ਸਾਰੇ ਕਰਮ ਜੋ ਨੇ ਵੀ ਸਰੂਪ ਬ੍ਰਹਮ ਦੇ ਵਿਚ ਜਮ੍ਹਾਂ ਨੇ। ਜਿਸ ਤਰ੍ਹਾਂ ਹਰ ਜੀਵਾਤਮਾ ਦੇ ਕੀਤੇ ਗਏ ਕਰਮ ਯਾਨੀ ਕਿ ਸੂਖਮ ਰੂਪ ਵਿਚ ਕੀਤੀ ਗਈ ਕਿਰਿਆ ਜਾਂ ਸਥੂਲ ਰੂਪ ਵਿਚ ਕੀਤਾ ਗਿਆ ਕੋਈ ਵੀ ਕਰਮ ਜੋ ਹੈ ਉਹ ਬੀਜ ਸਰੂਪ ਬ੍ਰਹਮ ਦੇ ਵਿਚ ਜਮ੍ਹਾਂ ਰਹਿੰਦਾ ਹੈ ਔਰ ਉਨ੍ਹਾਂ ਦੇ ਵਿਚੋਂ ਹੀ ਕਰਮਾਂ ਦੇ ਵਿਚੋਂ ਕੁਛ ਲੈ ਕਰਕੇ ਇਸ ਜਗਤ ਦੇ ਵਿਚ ਰਿਧੀਆਂ ਸਿੱਧੀਆਂ ਦੇ ਕਰਕੇ ਕਾਲ ਜੋ ਹੈ ਬੜੀ ਚਤੁਰਾਈ ਦੇ ਨਾਲ ਆਪਣੀ ਇਸ ਲੀਲਾ ਨੂੰ ਚਲਾ ਰਿਹਾ ਹੈ। ਯਾਨੀ ਕਿ ਜਦ ਤੱਕ ਅਸੀਂ ਉਸ ਚਤੁਰ ਦੀ ਚਤੁਰਾਈ ਨੂੰ ਨਹੀਂ ਸਮਝਾਂਗੇ ਤਦ ਤੱਕ ਅਸੀਂ ਉਸ ਅਸਲੀ ਪ੍ਰਮਾਤਮਾ ਨੂੰ, ਅਸਲੀ ਉਸ ਅਨਾਮੀ ਨੂੰ ਪ੍ਰਾਪਤ ਹੀ ਨਹੀਂ ਕਰ ਸਕਦੇ। ਸਾਨੂੰ ਜਾਲ ਦਾ ਪਤਾ ਨਹੀਂ, ਜਾਲ ਕਿਸ ਤਰੀਕੇ ਦਾ ਬੁਣਿਆ ਹੋਇਆ ਹੈ, ਕਿਤਨਾ ਮਹੀਨ ਹੈ ਤੇ ਅਸੀਂ ਉਸ ਤੋਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਸੋ ਇਹ ਸਾਰਾ ਮਜ਼ਮੂਨ ਜਿਹੜਾ ਹੈ ਬੜੇ ਗਹਿਰੇ ਤਰੀਕੇ ਦੇ ਨਾਲ ਸਮਝਣ ਵਾਲਾ ਹੈ ਔਰ ਗਹਿਰਾ ਹੀ ਅਰਥ ਰੱਖਦਾ ਹੈ। ਯਾਨੀ ਕਿ ਉਨ੍ਹਾਂ ਅਵਤਾਰਾਂ ਨੇ ਜਿਹੜੇ ਨਿਯਮ ਦਿੱਤੇ ਉਨ੍ਹਾਂ ਯੁਗਾਂ ਨੂੰ ਦੇਖ ਕਰਕੇ ਜੋ ਕਰਮ ਕਾਂਡ ਉਨ੍ਹਾਂ ਨੇ ਪ੍ਰਚਾਰਿਤ ਕੀਤੇ ਉਹ ਨਿਸ਼ਚਿਤ ਔਰ ਅਟਲ ਸਨ ਔਰ ਉਸ ਵਕਤ ਉਹ ਸੱਚਮੁੱਚ ਕੰਮ ਵੀ ਕਰਦੇ ਸਨ। ਔਰ ਅਗਰ ਅਸੀਂ ਇਹ ਕਹੀਏ ਕਿ ਪੜ੍ਹਨ ਦੇ ਨਾਲ ਕਿਸੇ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਹ ਯੁੱਗ ਦਾ ਨਿਯਮ ਹੈ। ਹੁਣ ਯੁੱਗ ਜੋ ਇਸ ਵਕਤ ਜੋ ਕਲਯੁੱਗ ਦਾ ਚੱਲ ਰਿਹਾ ਹੈ, ਕਲਯੁੱਗ ਦੇ ਵਿਚ ਕੀ ਕਿਹਾ ਜਾਂਦਾ ਹੈ ਕਿ ਸਤਿਗੁਰ ਦਾ ਪਹਿਰਾ ਹੈ, ਸੰਤਾਂ ਦਾ ਪਹਿਰਾ ਹੈ, ਗੁਰੂ ਨਾਨਕ ਦਾ ਪਹਿਰਾ ਹੈ। ਔਰ ਅਗਰ ਅਸੀਂ ਇਹ ਕਹਿੰਦੇ ਹਾਂ ਗੁਰੂ ਨਾਨਕ ਦਾ ਪਹਿਰਾ ਹੈ ਔਰ ਇਸ ਦਾ ਅਰਥ ਇਹ ਲੈਂਦੇ ਹਾਂ ਕਿ ਜੋ ਸਿੱਖ ਧਰਮ ਚੱਲ ਰਿਹਾ ਹੈ ਤੇ ਸਿੱਖ ਧਰਮ ਦਾ ਪਹਿਰਾ ਚੱਲ ਰਿਹਾ ਤੇ ਇਹ ਸੰਤਾਂ ਦੇ ਨਾਲ ਨਾ ਇਨਸਾਫੀ ਹੈ, ਅਧੂਰਾ ਅਰਥ ਹੈ। ਤੇ ਪੂਰਾ ਅਰਥ ਕੀ ਹੈ ਕਿ ਗੁਰੂ ਨਾਨਕ ਸਾਹਿਬ ਕੌਣ ਸਨ? ਉਹ ਅਵਤਾਰ ਸਨ, ਅਕਾਲ ਪੁਰਖ ਦੀ ਤਾਕਤ ਲੈ ਕਰਕੇ ਆਏ ਸਨ। ਹੁਣ ਉਹ ਅਵਤਾਰ ਕੀ ਸਨ? ਸੰਤ ਸਤਿਗੁਰ ਦੇ ਰੂਪ ਦੇ ਵਿਚ ਉਨ੍ਹਾਂ ਨੇ ਕੰਮ ਕੀਤਾ ਸੀ। ਯਾਨੀ ਉਹ ਕੀ ਸਨ? ਸੰਤ ਸਨ। ਯਾਨੀ ਕਿ ਸੰਤਾਂ ਦਾ ਪਹਿਰਾ ਜੋ ਹੈ ਕਲਯੁੱਗ ਦੇ ਵਿਚ ਚੱਲ ਰਿਹਾ ਹੈ ਔਰ ਉਸਦਾ ਪਹਿਰਾ ਦਾ ਕੀ ਭਾਵ ਹੈ ਕਿ ਅਗਰ ਇਕ ਪਹਿਰੇਦਾਰ ਦਰਵਾਜੇ ਤੇ ਖੜਾ ਹੈ ਤੇ ਕੋਈ ਵੀ ਉਸਦੇ ਹੁਕਮ ਦੇ ਬਗੈਰ ਅੰਦਰ ਜਾ ਨਹੀਂ ਸਕਦਾ, ਅੰਦਰੋਂ ਆ ਨਹੀਂ ਸਕਦਾ। ਕਿਤਨੀ ਵੱਡੀ ਰਹਿਮਤ ਹੈ ਉਸ ਅਕਾਲ ਪੁਰਖ ਨੇ ਸਤਿਗੁਰ ਦੇ ਜ਼ਰੀਏ ਸਾਡੀ ਝੋਲੀਆਂ ਦੇ ਵਿਚ ਤਕਸੀਮ ਕੀਤੀ ਹੈ ਔਰ ਅਸੀਂ ਆਪਣੇ ਮਨ ਦੇ ਹੁਕਮ ਦੇ ਵਿਚ ਆਪਣੇ ਸਤਿਗੁਰ ਦੀ ਤਾਕਤ ਦੀ ਸਮਰਥਾ ਨੂੰ ਜਾਣਦੇ ਹੀ ਨਹੀਂ, ਪਹਿਚਾਣਦੇ ਹੀ ਨਹੀਂ। ਉਨ੍ਹਾਂ ਦੇ ਕੋਲ ਵੀ ਜਾਂਦੇ ਹਾਂ, ਉਨ੍ਹਾਂ ਦੀ ਸ਼ਰਨ ਵੀ ਲੈਂਦੇ ਹਾਂ ਤੇ ਸਿਰਫ ਬਾਹਰੀ ਰੂਪ ਦੇ ਵਿਚ ਮੌਖਿਕ ਰੂਪ ਦੇ ਵਿਚ ਚੇਕ ਲੈਂਦੇ ਹਾਂ ਔਰ ਇਸੇ ਕਰਕੇ ਅਸੀਂ ਹੁਣ ਉਹ ਤਾਰਾ ਦੀ ਅਧੂਰੀ ਤਾਕਤ ਦੀ ਚਮਕ ਦੇ ਵਿਚ ਫਸ ਜਾਂਦੇ ਹਾਂ। ਜੈਸੇ ਬਿਜਲੀ ਦੀ ਚਮਕ ਹੈ, ਬਿਜਲੀ ਦੇ ਕਈ ਤਰੀਕੇ ਦੇ ਉਪਕਰਨ ਜੋ ਹੈ ਇਸ ਜਗਤ ਦੇ ਵਿਚ ਅਸੀਂ ਰਾਤ ਨੂੰ ਰੋਸ਼ਨੀ ਦਿੰਦੇ ਹਾਂ ਤੇ ਮਨ ਨੂੰ ਜੋ ਹੈ ਲੁਭਾ ਲੈਂਦੇ ਨੇ, ਠੀਕ ਉਸੇ ਤਰੀਕੇ ਦੇ ਨਾਲ ਅਵਤਾਰਾਂ ਨੇ ਇਸ ਜਗਤ ਦੇ ਵਿਚ ਜੋ ਚਮਤਕਾਰ ਦਿਖਾਏ ਨੇ। ਚਮਤਕਾਰ ਕੀ ਹੈ? ਯਾਨੀ ਕਿ ਅਸੀਂ ਅੱਖੋਂ ਅੰਧੇ ਹਾਂ, ਯਾਨੀ ਅੰਦਰ ਦੀ ਅੱਖ ਵੀ ਬੰਦ ਹੈ ਔਰ ਬਾਹਰੋਂ ਵੀ ਅਸੀਂ ਅੰਧੇ ਹਾਂ। ਬਾਹਰ ਦੇ ਅੰਧੇ ਕਿਉਂ ਆ? ਕਿਉਂਕਿ ਜੀਵ ਜੀਵ ਨੂੰ ਖਾ ਰਿਹਾ, ਸਾਨੂੰ ਇਸ ਜਗਤ ਦੇ ਵੀ ਵਿਆਪਤ ਅੰਧਕਾਰ ਦਾ ਜੋ ਸਮਝ ਨਹੀਂ ਆ। ਅਸੀਂ ਇਸ ਸੂਰਜ ਦੀ ਰੋਸ਼ਨੀ ਦੇ ਵਿਚ ਇਸ ਜਗਤ ਨੂੰ ਦੇਖਦੇ ਹਾਂ ਔਰ ਇਸ ਜਗਤ ਨੂੰ ਸੱਚਾ ਸਮਝ ਕਰਕੇ ਬੈਠੇ ਹਾਂ। ਕਿਉਂ? ਕਿਉਂਕਿ ਅੰਦਰ ਅੰਧਕਾਰ ਹੀ ਅੰਧਕਾਰ ਮੌਜੂਦ ਹੈ, ਸਾਨੂੰ ਇਸ ਲੀਲਾ ਦੀ ਚਤੁਰਾਈ ਦਾ ਪਤਾ ਨਹੀਂ ਹੈ। ਔਰ ਜੋ ਅਗਰ ਸਾਨੂੰ ਚਤੁਰਾਈ ਦਾ ਪਤਾ ਲੱਗ ਜਾਏ ਤੇ ਫਿਰ ਅਸੀਂ ਚਮਤਕਾਰ ਦੇ ਅਧੀਨ ਆ ਹੀ ਨਹੀਂ ਸਕਦੇ। ਔਰ ਇਹ ਚਮਤਕਾਰ ਸਿਰਫ ਇਤਨਾ ਹੈ ਕਿ ਅੰਦਰ ਦੀ ਅੱਖ ਬੰਦ ਹੋਣ ਕਰਕੇ ਇਸ ਬਾਹਰ ਦੀ ਅੱਖ ਦੇ ਨਾਲ ਜੋ ਕੁਝ ਅਸੀਂ ਦੇਖਦੇ ਹਾਂ ਉਹ ਸਾਨੂੰ ਸੱਚ ਨਜ਼ਰ ਆਉਂਦਾ ਔਰ ਸੂਖਮ ਔਰ ਕਾਰਨ ਲੋਕਾਂ ਦੀਆਂ ਜਿਹੜੀਆਂ ਵਸਤੂਆਂ ਨੇ, ਜਿਹੜੀਆਂ ਰਿੱਧੀ ਸਿੱਧੀ ਤਾਕਤਾਂ ਨੇ, ਉਹ ਅਸੀਂ ਇਹਨਾਂ ਬਾਹਰ ਦੀ ਅੱਖਾਂ ਨਾਲ ਦੇਖ ਨਹੀਂ ਸਕਦੇ ਔਰ ਉਹ ਜੋ ਸਮਰੱਥਾ ਲੈ ਕਰਕੇ ਅਵਤਾਰ ਆਉਂਦੇ ਨੇ ਔਰ ਇਸ ਤਾਕਤ ਨੂੰ ਇਸ ਜਗਤ ਵਿੱਚ ਪ੍ਰਗਟ ਕਰਦੇ ਨੇ ਔਰ ਐਸੇ ਲੁਭਾਏ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ ਕਿ ਇਹ ਬਾਹਰ ਦੀਆਂ ਅੱਖਾਂ ਜਦੋਂ ਉਸ ਨੂੰ ਦੇਖਦੀਆਂ ਨੇ ਤੇ ਉਸ ਨੂੰ ਇਹ ਨਜ਼ਰ ਆਉਂਦਾ ਹੈ ਕਿ ਇਸ ਜਗਤ ਦੇ ਵਿੱਚ ਇਹ ਜੋ ਕੰਮ ਕੀਤਾ ਗਿਆ ਹੈ ਇਹ ਤਾਂ ਬਿਲਕੁਲ ਅਸੰਭਵ ਸੀ, ਇਹ ਤਾਂ ਹੋ ਹੀ ਨਹੀਂ ਸਕਦਾ। ਔਰ ਉਸ ਅਸੰਭਵ ਨੂੰ ਜਦੋਂ ਸੰਭਵ ਦੇ ਤਰੀਕੇ ਦੇ ਨਾਲ ਇਹ ਬਾਹਰ ਦੀ ਅੱਖਾਂ ਦੇ ਨਾਲ ਦੇਖ ਲੈਂਦਾ ਹੈ ਤੇ ਉਸ ਲਈ ਉਸ ਨੂੰ ਚਮਤਕਾਰ ਦੀ ਸੰਗਿਆ ਦਿੰਦਾ ਹੈ ਔਰ ਉਸ ਨੂੰ ਚਮਤਕਾਰ ਕਿਸ ਨੂੰ ਕਹਿੰਦਾ ਹੈ, ਯਾਨੀ ਕਿ ਇਹ ਪਰਮਾਤਮਾ ਦੀ ਤਾਕਤ ਹੈ, ਯਾਨੀ ਕਿ ਇਹ ਦਿਖਾਉਣ ਵਾਲੇ ਨੂੰ ਹੀ ਉਹ ਪਰਮਾਤਮਾ ਸਮਝ ਲੈਂਦਾ ਹੈ। ਉਸ ਨੂੰ ਅੰਦਰ ਦੇ ਵੀ ਸੋਝੀ ਨਹੀਂ, ਉਸ ਨੂੰ ਗਿਆਨ ਨਹੀਂ, ਕਰਮਾਂ ਦਾ ਬੋਝ ਇਤਨਾ ਜ਼ਿਆਦਾ ਹੈ, ਹੋਮਾਂ ਦੀ ਮੈਲ ਇਤਨੀ ਜ਼ਿਆਦਾ ਗਹਿਰੀ ਹੈ ਕਿ ਉਸ ਨੂੰ ਅੰਦਰ ਦੀ ਰੋਸ਼ਨੀ ਨਜ਼ਰ ਨਹੀਂ ਆਉਂਦੀ ਔਰ ਇਸ ਅਗਿਆਨਤਾ ਦੇ ਅੰਧਕਾਰ ਦੇ ਵਿੱਚ ਉਸ ਨੂੰ ਪਰਮਾਤਮਾ ਸਮਝ ਕਰਕੇ ਉਹ ਜੀਵ ਜੋ ਹੈ ਉਸ ਦੀ ਪੂਜਾ ਕਰਨ ਲੱਗ ਜਾਂਦਾ ਹੈ ਔਰ ਇਹ ਚਤੁਰਾਈ ਹੈ ਉਸ ਚਤੁਰ ਦੀ ਯਾਨੀ ਕਾਲ ਦੀ ਕਿ ਉਹ ਇਸ ਤਰੀਕੇ ਦੇ ਨਾਲ ਚਮਤਕਾਰ ਜਾਂ ਸਿੱਧੀਆਂ ਦੀ ਤਾਕਤਾਂ ਦਾ ਪ੍ਰਦਰਸ਼ਨ ਕਰਕੇ ਉਹ ਆਪਣੇ ਅਵਤਾਰ ਜਿਹੜੇ ਭੇਜਦਾ ਹੈ ਉਸ ਨੂੰ ਪਰਮਾਤਮਾ ਦੀ ਸੰਗਿਆ ਦੇ ਕਰਕੇ ਉਨ੍ਹਾਂ ਦੀ ਪੂਜਾ ਕਰਵਾਈ ਜਾਂਦੀ ਹੈ ਔਰ ਜਿਸ ਤਰੀਕੇ ਦੇ ਨਾਲ ਉਨ੍ਹਾਂ ਦੀ ਪੂਜਾ ਇਹ ਜੀਵਾਤਮਾ ਕਰਦੀ ਹੈ ਜਿਉਂ ਜਿਉਂ ਪੂਜਾ ਕਰੀ ਜਾਂਦੀ ਹੈ ਯਾਨੀ ਉਹ ਇਹ ਹੈ ਤਾਂ ਝੂਠ ਸੀ ਯਾਨੀ ਕਿ ਝੂਠ ਦੀ ਪੂਜਾ ਸ਼ੁਰੂ ਹੋ ਗਈ ਔਰ ਜਦੋਂ ਜੀਵਾਤਮਾ ਝੂਠ ਦੀ ਪੂਜਾ ਕਰਦੀ ਹੈ ਤੇ ਸੱਚ ਤੋਂ ਵਿਮੁਖ ਹੋ ਜਾਂਦੀ ਹੈ ਯਾਨੀ ਕਿ ਅਗਰ ਸਾਡੀ ਮੰਜ਼ਿਲ ਪੂਰਬ ਦੀ ਤਰਫ ਹੈ ਔਰ ਪੱਛਮ ਦੀ ਤਰਫ ਅਸੀਂ ਚੱਲਣਾ ਸ਼ੁਰੂ ਕਰ ਦੇਵਾਂਗੇ ਭਾਵੇਂ ਹੋਲੇ ਚੱਲੀਏ ਜਾਂ ਤੇਜ਼ ਚੱਲੀਏ ਯਾਨੀ ਆਪਣੀ ਮੰਜ਼ਿਲ ਤੋਂ ਅਸੀਂ ਦੂਰ ਹੁੰਦੇ ਜਾਵਾਂਗੇ। ਠੀਕ ਉਸੇ ਤਰੀਕੇ ਦੇ ਨਾਲ ਜਿਉਂ ਅਸੀਂ ਝੂਠ ਦੀ ਪੂਜਾ ਕਰਦੇ ਹਾਂ ਯਾਨੀ ਕਿ ਨਕਲ ਦੀ ਪੂਜਾ ਕਰਦੇ ਹਾਂ, ਜੜ ਵਸਤੂਆਂ ਦੀ ਆਰਾਧਨਾ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਹੁੰਦੇ ਜਾਂਦੇ ਹਾਂ। ਇਹ ਚਤੁਰਾਈ ਹੈ ਉਸ ਚਤੁਰ ਦੀ ਕਿ ਉਹ ਆਪਣੀ ਚਤੁਰਾਈ ਦਿਖਾ ਕਰਕੇ ਐਸਾ ਜਾਲ ਬੁਣਦਾ ਹੈ ਕਿ ਇਹ ਜੀਵਾਤਮਾ ਨੂੰ ਫਸਾ ਲੈਂਦਾ ਹੈ ਔਰ ਉਸਦੀ ਜੋ ਸਵਾਸਾ ਦੀ ਪੂੰਜੀ ਹੈ ਔਰ ਇਹ ਜੋ ਮਨੁੱਖਾ ਜਨਮ ਉਸ ਨੂੰ ਦਿੱਤਾ ਗਿਆ ਹੈ ਉਸ ਨੂੰ ਪਲ ਪਲ ਹਰ ਘੜੀ ਇਹ ਜੜ ਵਸਤੂਆਂ ਦੀ ਆਰਾਧਨਾ ਕਰਾ ਕਰਕੇ ਖੋ ਲੈਂਦਾ ਹੈ। ਖੋਣ ਦਾ ਭਾਵ ਕੀ ਹੈ ਕਿ ਉਸ ਨੂੰ ਦੁਬਾਰਾ 84 ਦੇ ਗੇੜ ਦੇ ਵਿੱਚ ਲੈ ਆਉਂਦਾ ਹੈ ਖਿੱਚ ਕਰ, ਯਾਨੀ ਕਿ ਅੱਛਾ ਕਰਮ ਕਰੇ ਜਾਂ ਪੈਲਾ ਕਰਮ ਕਰੇ, ਇਹ ਜਿਤਨੀ ਵੀ ਤਾਕਤਾਂ ਆਈਆਂ ਇਹਨਾਂ ਨੇ ਇੱਕ ਮਰਿਆਦਾ ਕਾਇਮ ਕੀਤੀ ਸੀ। ਉਸ ਮਰਿਆਦਾ ਦਾ ਭਾਵ ਕੀ ਸੀ ਕਿ ਜੀਵਾਤਮਾ ਕਰਮ ਕਰੇ। ਅਗਰ ਇਹ ਵਿਚਾਰ ਕਰਕੇ ਦੇਖੋ, ਅਗਰ ਕੋਈ ਜੀਵਾਤਮਾ ਅਗਰ ਕਰਮ ਨਹੀਂ ਕਰਦੀ ਹੈ ਔਰ ਕਰਮ ਦਾ ਨਿਯਮ ਹੀ ਉਸ ਚਤੁਰ ਨੇ ਇਸ ਜਗਤ ਦੇ ਦਿੱਤਾ ਹੈ ਤੇ ਉਹ ਜੀਵਾਤਮਾ ਨੂੰ ਇਸ ਜਗਤ ਵਿੱਚ ਬੰਧਿਆ ਹੀ ਨਹੀਂ ਜਾ ਸਕਦਾ। ਕਿਸੇ ਵੀ ਜੂਨ ਦੇ ਵਿੱਚ ਅਗਰ ਕੋਈ ਜੀਵਾਤਮਾ ਕੈਦੀ ਰੱਖੀ ਜਾ ਸਕਦੀ ਹੈ ਤੇ ਉਸ ਦੇ ਵਿੱਚ ਕਰਮ ਦਾ ਨਿਯਮ ਹੈ, ਮੌਤ ਦਾ ਨਿਯਮ ਹੈ। ਕਰਮ ਕੀ ਹੈ ਕਿ ਕੋਈ ਵੀ ਕਿਰਿਆ ਕਰੇਗਾ ਤੇ ਉਸ ਦਾ ਭੁਗਤਾਨ ਉਸ ਨੂੰ ਜ਼ਰੂਰ ਦੇਣਾ ਪਏਗਾ ਔਰ ਇਸ ਭੁਗਤਾਨ ਨੂੰ ਜੋ ਹੈ ਇੱਕ ਜਨਮ ਦੇ ਵਿੱਚ ਪੂਰਾ ਕੀਤਾ ਨਹੀਂ ਜਾ ਸਕਦਾ। ਇਸੇ ਕਰਕੇ ਉਸ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ ਔਰ ਇਸੀ ਚੀਜ਼ ਨੂੰ ਇਸੀ ਵੇਦਾ ਔਰ ਗ੍ਰੰਥਾ ਸ਼ਾਸਤਰਾਂ ਦੇ ਵਿੱਚ ਇਹਨਾਂ ਅਵਤਾਰਾਂ ਨੇ ਜੋ ਹੈ ਅੰਕਿਤ ਕਰ ਦਿੱਤਾ, ਯਾਨੀ ਕਿ ਐਸੀ ਲੀਲਾ ਚਲਾਈ ਹੈ ਉਹਨਾਂ ਨੇ ਕਿ ਜਦ ਤੱਕ ਤੇ ਉਹ ਇਸ ਜਗਤ ਦੇ ਵਿੱਚ ਆਏ ਇਸ ਜਗਤ ਨੂੰ ਭਰਮਾਉਂਦੇ ਰਹੇ ਯਾਨੀ ਕਿ ਚਮਤਕਾਰ ਦੇ ਜ਼ਰੀਏ, ਕਿਉਂ ਜੀਵ ਅੰਧਾ ਸੀਗਾ, ਯੁਗਾ ਯੁਗ ਤੋਂ ਆਇਆ ਹੈ, ਕਦੋਂ ਸਤਖੰਡ ਤੋਂ ਉਤਰ ਕੇ ਆਇਆ ਉਸ ਨੂੰ ਖੁਦ ਨੂੰ ਨਹੀਂ ਪਤਾ, ਉਹ ਤਦ ਤੋਂ ਹੀ ਉਹ ਕਰਮਾਂ ਦੀ ਮੈਲ ਇਕੱਠੀ ਕਰ ਰਿਹਾ ਔਰ ਜਦ ਤੱਕ ਉਹ ਕਰਮਾਂ ਦੀ ਮੈਲ ਇਕੱਠੀ ਹੋ ਰਹੀ ਹੈ ਉਹਦੇ ਅੰਦਰ ਦਾ ਪ੍ਰਕਾਸ਼ ਜੋ ਹੈ ਉਹ ਗੁਪਤ ਰੂਪ ਦੇ ਵਿੱਚ ਛੁਪਦਾ ਜਾ ਰਿਹਾ ਹੈ। ਜਿਉਂ ਜਿਉਂ ਅੰਦਰ ਤੋਂ ਅੰਧਕਾਰ ਹੈ ਉਹ ਬਾਹਰੋਂ ਵੀ ਅੰਧਾ ਹੁੰਦਾ ਜਾਂਦਾ ਹੈ ਔਰ ਜਿਸ ਵੇਲੇ ਹੱਥ ਪੈਰ ਮਲਦਾ ਹੈ ਮੁਕਤੀ ਲਈ ਜੋ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਸ ਵੇਲੇ ਕਾਲ ਜੋ ਹੈ ਬੜੀ ਚਤੁਰਾਈ ਦੇ ਨਾਲ ਇਸ ਨੂੰ ਭਰਮਾ ਦਿੰਦਾ ਹੈ ਔਰ ਜਿਉਂ ਜਿਉਂ ਇਹ ਅਵਤਾਰਾਂ ਨੇ ਇਹਨਾਂ ਗ੍ਰੰਥਾਂ ਦੀ ਰਚਨਾ ਕੀਤੀ ਇਹਨਾਂ ਦੇ ਵਿੱਚ ਜਿਤਨੇ ਵੀ ਭਾਵ ਉਹਨਾਂ ਨੇ ਰੱਖੇ ਔਰ ਜਿਤਨੇ ਵੀ ਕਰਮ ਰੱਖੇ ਉਹਨਾਂ ਦੇ ਨਿਯਮ ਵੀ ਦਿੱਤੇ ਨੇ, ਯਾਨੀ ਕਿ ਅਗਰ ਤੁਸੀਂ ਨਿਯਮ ਪੂਰਵਕ ਯਾਨੀ ਅਸਟਾਂਗ ਹੈ ਅੱਠ ਅੰਗ ਜਿਹੜੇ ਦਿੱਤੇ ਨੇ ਯੋਗ ਦੇ ਤੇ ਕਿ ਇਹ ਕੋਈ ਝੂਠ ਨਹੀਂ ਸਨ, ਉਸ ਯੁੱਗ ਦੇ ਵਿੱਚ ਜਿਸ ਯੁੱਗ ਦੇ ਵਿੱਚ ਇਹ ਨਿਯਮ ਦਿੱਤੇ ਗਏ ਸਨ ਇਹ ਸੱਚਮੁੱਚ ਸੱਚੇ ਸਨ। ਕਿਉਂ? ਕਿਉਂਕਿ ਇੱਕ ਤੇ ਉਮਰ ਬਹੁਤ ਲੰਬੀ ਸੀ, ਹਜ਼ਾਰਾਂ ਸਾਲ ਦੀ ਉਮਰ ਹੁੰਦੀ ਸੀ ਜੀਵ ਦੀ, ਹੁਣ ਹਜ਼ਾਰਾਂ ਸਾਲ ਦੀ ਉਮਰ ਔਰ ਹਜ਼ਾਰਾਂ ਸਾਲ ਇਹਨਾਂ ਅਵਤਾਰਾਂ ਨੂੰ ਰੱਖ ਕਰਕੇ ਕਦੀ ਵੀ ਪਰਮਾਇਆ ਨਹੀਂ ਸੀ ਜਾ ਸਕਦਾ ਤੇ ਉਹਨਾਂ ਨੇ ਐਸੇ ਕਰਮ ਕਾਂਡ ਪ੍ਰਚਲਿਤ ਕਰ ਦਿੱਤੇ ਕਿ ਇਹ ਜੀਵਾਤਮਾ ਦੀ ਜ਼ਿਆਦਾ ਤੋਂ ਜ਼ਿਆਦਾ ਜੋ ਸਵਾਸਾ ਦੀ ਪੂੰਜੀ ਹੈ ਯਾਨੀ ਕਿ ਜ਼ਿੰਦਗੀ ਜੋ ਹੈ ਸਵਾਸਾ ਦੀ ਇਹ ਖੋ ਲਈ ਜਾਏ ਤੇ ਕਿਸ ਤਰੀਕੇ ਨਾਲ ਖੋਈ ਜਾਏਗੀ ਉਹਨਾਂ ਨੂੰ ਇਸ ਤਰੀਕੇ ਦੇ ਕਰਮ ਕਾਂਡ ਦੇ ਵਿੱਚ ਫਸਾ ਦਿੱਤਾ ਜਾਏ। ਹੁਣ ਅਸ਼ਟਾਂਗ ਯੋਗ ਇੱਕ ਐਸੇ ਅੰਗ ਨੇ ਕਿ ਅਗਰ ਇਹਨਾਂ ਦੇ ਉੱਤੇ ਵਿਚਾਰ ਕੀਤੀ, ਪਿਛਲੇ ਸਤਸੰਗ ਅੱਜ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਕਿ ਇਤਨੇ ਭਿਆਨਕ ਰੂਪ ਦੇ ਵਿੱਚ ਪ੍ਰਚਲਿਤ ਕੀਤੇ ਗਏ ਸਨ ਕਿ ਬਿਨਾਂ ਇਹਨਾਂ ਦੇ ਉਤਾਰਨ ਕੀਤਿਆਂ ਕੋਈ ਵੀ ਜੋ ਹੈ ਮੋਕਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਔਰ ਮੋਕਸ ਨੂੰ ਜੋ ਹੈ ਇਸ ਚਤੁਰ ਨੇ ਬੜੀ ਚਤੁਰਾਈ ਦੇ ਨਾਲ ਪਿੱਛੇ ਰੱਖਿਆ ਯਾਨੀ ਮੌਤ ਦੇ ਬਾਅਦ ਰੱਖਿਆ, ਉਹਨੇ ਜਿੰਦੇ ਜੀ ਕਿਸੇ ਨੂੰ ਮੋਕਸ ਦੀ ਪ੍ਰਾਪਤੀ ਨਹੀਂ ਹੋਣ ਦਿੱਤੀ, ਯਾਨੀ ਕਿ ਇੱਕ ਭੇਦ ਰੱਖਿਆ ਕਿ ਅਗਰ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਮਰਨ ਦੇ ਬਾਅਦ ਪ੍ਰਾਪਤ ਹੋਏਗਾ ਤੇ ਉਸ ਤੋਂ ਮਰਨ ਤੋਂ ਪਹਿਲੇ ਤੁਸੀਂ ਕਰਮ ਕਿਹੜੇ ਕਰਨੇ ਨੇ ਉਹ ਭਿਆਨਕ ਰੂਪ ਦੇ ਨਾਲ ਇਹ ਲੰਬੇ ਕਰਮ ਜੋ ਹੈ ਕਰਮ ਕਾਂਡ ਦੇ ਰੂਪ ਦੇ ਵਿੱਚ ਪ੍ਰਚਾਰਿਤ ਕਰਦੇ। ਦੂਸਰੇ ਪਾਸੇ ਤੀਰਥਾਂ ਦਾ ਭਰਮਣ ਦੇ ਤਾ, ਉਸ ਤੋਂ ਅੱਗੇ ਜਿਹੜੇ ਯੱਗ ਦੇ ਦਿੱਤੇ, ਹੁਣ ਯੱਗਾਂ ਦੇ ਵਿੱਚ ਕੀ ਸੀਗਾ, ਆਹੂਤੀ ਦਿੱਤੀ ਜਾਂਦੀ ਸੀ ਜਾਨਵਰਾਂ ਦੀ, ਹੁਣ ਵਿਚਾਰ ਕਰਕੇ ਦੇਖੋ ਯੱਗਾਂ ਦੇ ਵਿੱਚ ਅਗਰ ਆਹੂਤੀ ਦਿੱਤੀ ਜਾ ਰਹੀ ਹੈ ਜੀਵਾਤਮਾ ਦੀ ਤੇ ਹੁਣ ਐਸੇ ਸੂਖਮ ਰੂਪ ਦੇ ਵਿੱਚ ਇਹ ਸੂਲ ਰੂਪ ਦੇ ਵਿੱਚ ਕਰਮ ਬਣ ਰਹੇ ਨੇ ਤੇ ਵਿਚਾਰ ਕਰਕੇ ਦੇਖੋ ਜੀਵਾਤਮਾ ਪਹਿਲੇ ਆਉਂਦੀ ਹੈ ਪਹਿਲੇ ਉਸਦੇ ਇਤਨੇ ਕਰਮ ਇਕੱਠੇ ਕੀਤੇ ਨੇ ਪਾਪਾਂ ਦੇ ਕਿ ਜਿਨ੍ਹਾਂ ਤੋਂ ਨਿਕਲ ਨਹੀਂ ਪਾ ਰਹੀ, ਔਰ ਦੂਸਰੇ ਪਾਸੇ ਇਸ ਤਰੀਕੇ ਦੇ ਕਰਮ ਕਾਂਡ ਪ੍ਰਚਲਿਤ ਕਰਾ ਕਰਕੇ ਉਸਦੇ ਉਪਰ ਇਤਨੇ ਪਾਪਾਂ ਦਾ ਬੋਝ ਹੋਰ ਪਾ ਦਿੱਤਾ, ਤੇ ਉਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ, ਯਾਨੀ ਕਿ ਇਹ ਦਿਖਾਇਆ ਜਾ ਰਿਹਾ ਹੈ ਕਿ ਮਰਨ ਦੇ ਬਾਅਦ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ, ਸਵਰਗਾਂ ਵਿਖੁੰਠਾਂ ਦੀ ਪ੍ਰਾਪਤੀ ਹੋਏਗੀ। ਔਰ ਇਹ ਵੀ 16 ਨੇ ਸੱਚ ਹੈ ਕਿ ਉਹਨਾਂ ਨੇ ਸਵਰਗਾਂ ਦੀ ਪ੍ਰਾਪਤੀ ਜੋ ਹੈ ਇਹਨਾਂ ਕਰਮ ਕਾਂਡਾਂ ਨੂੰ ਕਰਨ ਵਾਲਿਆਂ ਨੂੰ ਹੀ ਦਿੱਤੀ। ਕਿਉਂ ਦਿੱਤੀ? ਕਿਉਂਕਿ ਅਗਰ ਇਹ ਨਹੀਂ ਦਿੰਦੇ ਸਨ ਤੇ ਉਸ ਨੂੰ ਪ੍ਰਮਾਣ ਨਹੀਂ ਸੀ ਸਕਦੇ, ਯਾਨੀ ਕਿ ਮਰਨ ਦੇ ਬਾਅਦ ਅਗਰ ਸਵਰਗ ਔਰ ਵੈਕੁੰਠ ਇੱਕ ਭੋਗੀ ਜੂਨ ਹੈ ਇਹ ਵੀ ਪ੍ਰਮਾਣ ਕਰਕੇ ਰੱਖ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਇਹ ਪੁਰੀਆਂ ਜਿਤਨੀਆਂ ਨੇ, ਵਿਸ਼ਨੂਪੁਰੀ ਹੈ, ਸ਼ਿਵਪੁਰੀ ਹੈ, ਬ੍ਰਹਮਾਪੁਰੀ ਹੈ, ਇਹ ਜਿਤਨੀ ਪੁਰੀਆਂ ਨੇ ਇਹ ਪਰਮਾਤਮਾ ਦੀ ਜਗ੍ਹਾ ਹੈ ਔਰ ਇਹੀ ਪਰਮਾਤਮਾ ਨੇ। ਹਾਲਾਂਕਿ ਗੁਰੂ ਸਾਹਿਬਾਂ ਨੇ ਇਹ ਸਾਰੇ ਭੇਦ ਜਿਹੜੇ ਨੇ ਬਿਲਕੁਲ ਸਪਸ਼ਟ ਕੀਤੇ ਨੇ, ਪਰ ਉਸ ਚਤੁਰ ਨੇ ਬੜੀ ਚਤੁਰਾਈ ਦੇ ਨਾਲ ਇਹਨਾਂ ਵੇਦਾ ਗ੍ਰੰਥਾਂ ਦੇ ਜ਼ਰੀਏ ਇਹ ਪਰਮਾ ਕਰਕੇ ਸਾਨੂੰ ਇਹ ਜਿਤਨੇ ਵੀ ਕਰਮ ਕਾਂਡ ਦਿੱਤੇ ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਸੀਗਾ ਕਿ ਇਹ ਜੀਵਾਤਮਾ ਨੂੰ ਪਰਮਾ ਦਿੱਤਾ ਜਾਏ। ਔਰ ਬੜੀ ਚਤੁਰਾਈ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਬਹੁਤ ਸਾਰੇ ਤਰੀਕੇ ਦੇ ਨਾਲ ਇਹ ਜਿੰਨੇ ਵੀ ਕਰਮ ਕਾਂਡ ਪ੍ਰਚਲਿਤ ਕੀਤੇ ਔਰ ਉਸ ਤੋਂ ਬਾਅਦ ਜਿਤਨੇ ਵੀ ਇਹਨਾਂ ਨੂੰ ਵਰ ਵਗੈਰਾ ਦਿੱਤੇ ਉਹਨਾਂ ਦਾ ਇਹੀ ਭਾਵ ਸੀ ਕਿ ਇਹ ਜੀਵਾਤਮਾ ਜਾਂ ਤੇ ਇਹਨਾਂ ਲੋਕਾਂ ਦੇ ਵਿੱਚ ਰਵੇ ਜਾਂ ਸੂਖਮ ਜਾਂ ਕਾਰਨ ਲੋਕਾਂ ਦੇ ਵਿੱਚ ਰਵੇ ਕੈਦੀ ਹੀ। ਔਰ ਅਗਰ ਆਖਿਰ ਰੂਪ ਦੇ ਵਿੱਚ ਉਹਨਾਂ ਨੇ ਮੋਕਸ਼ ਦਿੱਤਾ ਵੀ ਤੇ ਕੋਈ ਵਿਰਲੀ ਭਾਗਾ ਵਾਲੀ ਜੀਵਾਤਮਾ ਨੂੰ ਦਿੱਤਾ ਜਿਨ੍ਹਾਂ ਨੇ ਹਰ ਪਲ ਹਰ ਘੜੀ ਉਸ ਨਕਲ ਦੀ ਪੂਜਾ ਕੀਤੀ ਔਰ ਉਹ ਵੀ ਕੁਛ ਕਲਪ ਯਾਨੀ ਇੱਕ ਸੀਮਾ ਤੱਕ, ਔਰ ਉਸ ਸੀਮਾ ਤੋਂ ਬਾਅਦ ਉਸ ਜੀਵਾਤਮਾ ਨੂੰ ਫਿਰ ਇਹਨਾਂ ਲੋਕਾਂ ਦੇ ਵਿੱਚ ਜੋ ਹੈ ਜਨਮ ਮਰਨ ਦੇ ਗੇੜ ਦੇ ਵਿੱਚ ਆਉਣਾ ਪਿਆ। ਔਰ ਅਗਰ ਅਸੀਂ ਧਿਆਨ ਦੇ ਨਾਲ ਇਹਨਾਂ ਵੇਦਾ ਸ਼ਾਸਤਰਾਂ ਨੂੰ ਪੜ੍ਹੀਏ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਇੱਕ ਕਰਕੇ ਸਪਸ਼ਟ ਹੋ ਜਾਂਦੀਆਂ ਨੇ, ਯਾਨੀ ਕਿ ਪੜ੍ਹਨ ਦਾ ਮਹੱਤਵ ਜਿਨ੍ਹਾਂ ਯੁਗਾਂ ਦੇ ਵਿੱਚ ਇਹ ਰਚਨਾ ਰਚੀ ਗਈ ਸੀ ਉਸ ਦੇ ਵਿੱਚ ਦਿੱਤਾ ਗਿਆ ਔਰ ਸੱਚਮੁੱਚ ਉਹਨਾਂ ਯੁਗਾਂ ਦੇ ਵਿੱਚ ਇਹ ਕੰਮ ਵੀ ਕਰਦੇ ਸਨ। ਅਗਰ ਅਸੀਂ ਇਹ ਇਹਨਾਂ ਦੀ ਨਿੰਦਿਆ ਕਰੀਏ ਕਿ ਪੜ੍ਹਨ ਦੇ ਨਾਲ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਉਹਨਾਂ ਯੁਗਾਂ ਦੇ ਵਿੱਚ ਇਹ ਸੱਚਮੁੱਚ ਉਹਨਾਂ ਦੀ ਪ੍ਰਾਪਤੀ ਸੀ ਜਿਹੜੇ ਮਹਾਤਮ ਉਹਨਾਂ ਦੇ ਵਿੱਚ ਲਿਖੇ ਗਏ ਨੇ। ਪਰ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਕਤ ਅਸੀਂ ਕਲਯੁਗ ਦੇ ਵਿੱਚ ਬੈਠੇ ਹਾਂ, ਕਲਯੁਗ ਦੇ ਵਿੱਚ ਜਿਤਨੀ ਉਮਰ ਛੋਟੀ ਹੈ ਉਸ ਦੇ ਨਾਲ ਹੀ ਕਲਯੁਗ ਦੇ ਵਿੱਚ ਕਰਮ ਕਾਂਡ ਜਿਹੜੇ ਨੇ ਪਿਛਲੇ ਯੁਗਾਂ ਦੇ ਕਾਮਯਾਬ ਨਹੀਂ ਨੇ। ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ, ਤੀਰਥ ਜਪ ਤਪ ਸੰਯਮ ਉਹਨਾਂ ਯੁਗਾਂ ਦਾ ਧਰਮ ਹੈ, ਕਲ ਮੈਂ ਕੀਰਤ ਕੇਵਲ ਹਰਨਾਮਾ, ਯਾਨੀ ਕਿ ਕਲਯੁਗ ਦੇ ਵਿੱਚ ਸਿਰਫ ਉਸ ਹਰੀ ਦਾ ਨਾਮ, ਯਾਨੀ ਕਿ ਹੁਣ ਨਾਮ ਕਿਸੀ ਜਦੋਂ ਕਿਸ਼ਨ ਜੀ ਨੇ ਆਪਣਾ ਚੋਲਾ ਛੱਡਿਆ ਉਸ ਤੋਂ ਪਹਿਲੇ ਵਿਦਰ ਨੂੰ ਜੋ ਹੈ ਇਹ ਉਪਦੇਸ਼ ਕਰ ਗਏ ਸਨ ਔਰ ਉਧਮ ਨੂੰ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਵੀ ਤੂੰ ਹੁਣ ਤਪ ਕਰਨਾ ਸ਼ੁਰੂ ਕਰ ਦੇ। ਉਸ ਨੇ ਕਿਹਾ ਰੋਂਦੇ ਹੋਏ ਵੀ ਤੁਸੀਂ ਮੈਨੂੰ ਆਪਣੇ ਤੋਂ ਅਲੱਗ ਕਿਉਂ ਕਰਨਾ ਚਾਹੁੰਦੇ ਹੋ, ਮੈਂ ਤੇ ਹਰ ਪਲ ਹਰ ਘੜੀ ਇਹਨਾਂ ਅੱਖਾਂ ਦੇ ਨਾਲ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਵਾਂ। ਉਸ ਲਈ ਹਾਲਾਂਕਿ ਇਹ ਅਧੂਰੀ ਈਸ਼ਵਰੀ ਤਾਕਤਾਂ ਸੀ ਪਰ ਉਸ ਅਕਾਲ ਪੁਰਸ਼ ਜੋ ਸੱਚੀ ਤਾਕਤ ਹੈ ਉਸ ਨੂੰ ਛੁਪਾ ਨਹੀਂ ਸੀ ਸਕਦੇ, ਯਾਨੀ ਕਿ ਉਸਦਾ ਭੇਦ ਵੀ ਇਸ਼ਾਰੇ ਦੇ ਰੂਪ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵੀ ਸਾਨੂੰ ਮਿਲ ਜਾਂਦਾ ਹੈ। ਪਰ ਇਹ ਪਤਾ ਕਿਸ ਨੂੰ ਚੱਲਦਾ ਹੈ? ਇਹ ਬਾਣੀ ਜਿੱਥੇ ਮੰਡਲ ਦੀ ਹੈ ਉਸ ਮੰਡਲ ਦੀ ਪਹੁੰਚ ਰੱਖਣ ਵਾਲਾ ਜੀਵਾਤਮਾ ਅਗਰ ਆਪਣੇ ਸਤਿਗੁਰੂ ਨੂੰ ਨਾਲ ਬਿਠਾ ਕਰਕੇ ਇਹਨਾਂ ਗ੍ਰੰਥਾਂ ਦਾ ਸਰਵਣ ਕਰੇ ਤੇ ਸੱਚਮੁੱਚ ਜਿਸ ਤਰ੍ਹਾਂ ਇੱਕ ਹੰਸ ਹੈ, ਹੰਸ ਪਾਣੀ ਦੇ ਵਿੱਚੋਂ ਦੁੱਧ ਲੈ ਲੈਂਦਾ ਹੈ, ਪਾਣੀ ਨੂੰ ਅਲੱਗ ਕਰ ਦਿੰਦਾ ਹੈ, ਉਹ ਸਿਰਫ ਸੁੱਚੇ ਮੋਤੀ ਲੈਂਦਾ ਹੈ, ਝੂਠਿਆਂ ਨੂੰ ਬਾਹਰ ਕੱਢ ਦਿੰਦਾ ਹੈ, ਠੀਕ ਉਸੇ ਤਰੀਕੇ ਦੇ ਨਾਲ ਵੇਦ ਪ੍ਰੰਥ ਜਿਤਨੇ ਵੀ ਨੇ ਇਹ ਝੂਠੇ ਨਹੀਂ ਨੇ। ਝੂਠਾ ਕੌਣ ਹੈ ਜਿਹੜਾ ਇਹਨਾਂ ਦੇ ਉੱਪਰ ਵਿਚਾਰ ਨਹੀਂ ਕਰਦਾ? ਯਾਨੀ ਕਿ ਉਹਨਾਂ ਯੁਗਾਂ ਦੇ ਵਿੱਚ ਜਿਹੜੇ ਕਰਮ ਕਾਂਡ ਦਾ ਹਿੱਸਾ ਹੈ ਅਗਰ ਇਹਨਾਂ ਗ੍ਰੰਥਾਂ ਤੋਂ ਅਲੱਗ ਕਰ ਦਿੱਤਾ ਜਾਏ ਤੇ ਉਸ ਤੋਂ ਬਾਅਦ ਉਹਨਾਂ ਅਵਤਾਰਾਂ ਨੇ ਵੀ ਉਸ ਨਾਮ ਦੇ ਹੀ ਗੁਣ ਗਾਏ ਨੇ, ਉਸ ਪਰਮਾਤਮਾ ਅਕਾਲ ਪੁਰਖ ਦੇ ਹੀ ਗੁਣ ਗਾਏ ਨੇ, ਕਿਉਂਕਿ ਬੇਸ਼ੱਕ ਉਹ ਅਧੂਰੀ ਤਾਕਤਾਂ ਸਨ ਉਹ ਫਿਰ ਵੀ ਅਸਲੀ ਤਾਕਤ ਜਿਹੜੀ ਉਸ ਪਰਮਾਤਮਾ ਦੀ ਹੈ ਉਹ ਸੱਚ ਹੈ, ਉਹ ਸੱਚ ਦੇ ਰੂਪ ਦੇ ਵਿੱਚ ਇਸ ਜਗਤ ਵਿੱਚ ਵਿਦਮਾਨ ਹੈ। ਔਰ ਅਗਰ ਅਸੀਂ ਸੱਚੇ ਨਾ ਹੋਈਏ ਤੇ ਉਸ ਅਧੂਰੀ ਤਾਕਤ ਨੂੰ ਵੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸਾਰੇ ਵੇਦਾ ਸ਼ਾਸਤਰਾਂ ਨੂੰ ਪੜ੍ਹ ਕਰਕੇ ਦੇਖ ਲਓ, ਸਾਰੇ ਉਪਦੇਸ਼ਾਂ ਨੂੰ ਸਾਹਮਣੇ ਰੱਖ ਕਰਕੇ ਦੇਖ ਲਓ, ਉਹਨਾਂ ਨੇ ਕੀ ਉਪਦੇਸ਼ ਦਿੱਤੇ? ਦ੍ਰੋਣਾਚਾਰੇ ਸਨ, ਉਹਨਾਂ ਨੇ ਆਪਣੇ ਸਿੱਖਿਆ ਨੂੰ ਕੀ ਉਪਦੇਸ਼ ਦਿੰਦੇ ਸਨ? ਇੱਕ ਵਾਰੀ ਉਹਨਾਂ ਨੇ ਆਪਣਾ ਪਾਠ ਪੜਾਇਆ ਹੈ, ਕਹਿੰਦੇ ਨੇ ਵੀ ਸੱਚ ਬੋਲਣਾ ਹੈ ਔਰ ਕ੍ਰੋਧ ਨਹੀਂ ਕਰਨਾ। ਕਿਆ ਅੱਜ ਕਲਯੁਗ ਦੇ ਵਿੱਚ ਪਿੱਛੇ ਚੱਲ ਰਹੇ ਸਮੇਂ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਇਹ ਪਾਠ ਨਹੀਂ ਪੜਾਇਆ ਕਿ ਤੁਸੀਂ ਸੱਚ ਬੋਲਣਾ ਹੈ, ਕ੍ਰੋਧ ਨਹੀਂ ਕਰਨਾ? ਪਰ ਸਾਡੇ ਚੋਂ ਕਿਤਨੇ ਸ਼ਿਸ਼ੇ ਨੇ ਜਿਨ੍ਹਾਂ ਨੇ ਇਸ ਹੁਕਮ ਦੀ ਜੋ ਹੈ ਪ੍ਰਤਪਾਲਨਾ ਕੀਤੀ ਹੈ? ਉਸ ਵਕਤ ਪਾਂਡਵ ਵੀ ਜੋ ਸਨ ਉਹਨਾਂ ਦੇ ਗੁਰੂ ਸ਼ਿਸ਼ੇ ਰੂਪ ਦੇ ਵਿੱਚ ਉਹਨਾਂ ਕੋਲ ਗੁਰੂ ਦਕਸ਼ਿਣਾ ਲੈ ਰਹੇ ਸਨ ਔਰ ਉਹ ਦੀਕਸ਼ਾ ਲੈਂਦੇ ਹੋਏ ਜਿਸ ਲਈ ਅਗਲੇ ਦਿਨ ਪਹੁੰਚੇ ਨੇ, ਉਸ ਲਈ ਗੁਰੂ ਸਾਹਿਬਾਂ ਨੇ ਸਵਾਲ ਕੀਤਾ ਵੀ ਤੁਸੀਂ ਕਿਤਨਾ ਪਾਠ ਰਚਿਆ ਹੈ, ਕਿਤਨਾ ਯਾਦ ਕੀਤਾ ਹੈ? ਕਿਸੇ ਸ਼ਿਸ਼ੇ ਨੇ ਕਿਹਾ ਮੈਂ 10 ਪੇਜ ਪੜ੍ਹੇ, ਕਿਸੇ ਨੇ ਕਿਹਾ ਮੈਂ 20 ਪੇਜ ਪੜ੍ਹੇ। ਜਿਸ ਲਈ ਧਰਮ ਰਾਜ ਰਜਿਸਟਰ ਦੀ ਵਾਰੀ ਆਈ ਹੈ ਉਹਨਾਂ ਕੋਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਮੈਂ ਤਾਂ ਸਿਰਫ 2 ਹੀ ਲਫ਼ਜ਼ ਯਾਦ ਕੀਤੇ ਨੇ ਔਰ ਉਹ ਵੀ ਪ੍ਰੈਕਟੀਕਲ ਤੌਰ ਤੇ ਯਾਨੀ ਅਮਲੀ ਤੌਰ ਤੇ ਉਹਨਾਂ ਦੇ ਉੱਪਰ ਮੈਂ ਜਮਾ ਨਹੀਂ ਪਹਿਨਾ ਸਕਿਆ, ਇਸ ਕਰਕੇ ਉਹ 2 ਲਫ਼ਜ਼ ਵੀ ਅਧੂਰੇ ਨੇ। ਉਸ ਵੇਲੇ ਦ੍ਰੋਣਾਚਾਰਿਆ ਨੇ ਉਹ ਸਾਰੇ ਸ਼ਿਸ਼ਾ ਦੇ ਸਾਹਮਣੇ ਉਹਨਾਂ ਦੀ ਪਿਟਾਈ ਕੀਤੀ ਹੈ ਔਰ ਜਿਸ ਲਈ ਪਿਟਾਈ ਕਰਨ ਤੋਂ ਬਾਅਦ ਸਾਰੀ ਕਲਾਸ ਲੈਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਮੈਂ ਇਹਦੇ ਕੋਲ ਪੁੱਛਾਂ ਤਾਂ ਸਹੀ ਕਿ ਇਹ 2 ਲਫ਼ਜ਼ ਕਿਹੜੇ ਸਨ, ਜਿਸ ਲਈ ਉਹ 2 ਲਫ਼ਜ਼ ਉਹਨਾਂ ਕੋਲ ਪੁੱਛੇ ਗਏ ਨੇ ਤੇ ਉਸ ਹੇ ਗੁਰੂ ਜਾਨ ਜਿਹੜੇ ਦੋ ਲਫ਼ਜ਼ ਤੁਸੀਂ ਦਿੱਤੇ ਸਨ ਮੈਂ ਉਹ ਦੋ ਲਫ਼ਜ਼ਾਂ ਨੂੰ ਹੀ ਯਾਦ ਕਰਦਾ ਰਿਹਾ ਹੁਣ ਜਿਸ ਵੇਲੇ ਤੁਸੀਂ ਮੈਨੂੰ ਮਾਰ ਰਹੇ ਸੋ ਮੇਰੇ ਅੰਦਰ ਕ੍ਰੋਧ ਦੀ ਉਤਪਤੀ ਹੋ ਰਹੀ ਸੀ ਔਰ ਮੈਂ ਅੰਦਰ ਦੀ ਲੜਾਈ ਲੜ ਰਿਹਾ ਸਾਂ ਸਮਝਾ ਰਿਹਾ ਸਾਂ ਆਪਣੇ ਮਨ ਨੂੰ ਕਿ ਗੁਰੂ ਦਾ ਹੁਕਮ ਹੈ ਕਿ ਕ੍ਰੋਧ ਨਹੀਂ ਕਰਨਾ ਹੈ ਯਾਨੀ ਕਿ ਕ੍ਰੋਧ ਨੂੰ ਆਪਣੀ ਸੀਮਤ ਰੱਖਣਾ ਹੈ ਬਾਹਰ ਪ੍ਰਗਟ ਨਹੀਂ ਕਰਨਾ ਹੈ ਇਸ ਦੇ ਉੱਪਰ ਤੂੰ ਕਾਬੂ ਪਾਉਣਾ ਹੈ ਔਰ ਜਦੋਂ ਗੁਰੂ ਸਾਹਿਬਾਂ ਨੇ ਇਹ ਸੁਣਿਆ ਕਿ ਸ਼ਿਸ਼ਯ ਨੇ ਆਪਣੇ ਅੰਦਰ ਦੀ ਸੱਚ ਦੀ ਗੱਲ ਨੂੰ ਵੀ ਪ੍ਰਗਟ ਕੀਤਾ ਹੈ ਔਰ ਜੋ ਹੁਕਮ ਦਿੱਤਾ ਸੀ ਉਸ ਨੂੰ ਵੀ ਪ੍ਰੈਕਟੀਕਲ ਜ਼ੋਰ ਤੇ ਅਮਲੀ ਜਾਮਾ ਪਹਿਨਾਇਆ ਉਸ ਵੇਲੇ ਉਹਨਾਂ ਨੇ ਉਸ ਨੂੰ ਗੱਲ ਨਾਲ ਲਾਇਆ ਔਰ ਉਸ ਲਈ ਉਪਦੇਸ਼ ਦਿੱਤਾ ਹੈ ਕਿ ਸਾਰੇ ਸ਼ਿਸ਼ਯਾਂ ਨੇ ਤੇ ਸਿਰਫ ਪਾਠ ਨੂੰ ਪੜਿਆ ਹੀ ਹੈ ਅਮਲੀ ਜ਼ੋਰ ਤੇ ਸਿਰਫ ਤੂੰ ਹੀ ਉਸ ਨੂੰ ਅਪਣਾਇਆ ਹੈ ਔਰ ਸੱਚਾ ਸ਼ਿਸ਼ਯ ਤੂੰ ਹੀ ਹੈ ਔਰ ਤੂੰ ਹੀ ਉਸ ਸੱਚ ਨੂੰ ਪ੍ਰਾਪਤ ਕਰੇਗਾ ਹੁਣ ਵਿਚਾਰ ਕਰਕੇ ਦੇਖੋ ਇਹ ਜਿਤਨੇ ਵੀ ਪੁਰਾਣੇ ਸਮੇਂ ਦੇ ਵਿੱਚ ਗੁਰੂ ਸ਼ਿਸ਼ਯ ਦੀ ਪਰੰਪਰਾ ਸੀ ਉਹਨਾਂ ਨੇ ਜੋ ਵੀ ਰੀਤ ਚਲਾਈ ਸੀ ਕਿਆ ਉਹ ਬਿਸ਼ਕ ਅਧੂਰੀ ਤਾਕਤਾਂ ਦਾ ਵਰਣਨ ਕਰਦੇ ਸਨ ਜਾਂ ਉਹਨਾਂ ਦੇ ਗੁਣ ਗਾਉਂਦੇ ਸਨ ਪਰ ਉਹਨਾਂ ਸਾਰਿਆਂ ਦੇ ਵਿੱਚ ਵੀ ਸੱਤ ਦੀ ਸੱਤਾ ਜੋ ਹੈ ਵਿਦਵਾਨ ਸੀ ਅਗਰ ਇਸ ਜਗਤ ਦੇ ਵਿੱਚ ਅਸੀਂ ਦੇਖੀਏ ਤੇ ਅਸੱਤ ਦੀ ਸੱਤਾ ਜੋ ਹੈ ਉਹ ਵਿਦਵਾਨ ਨਹੀਂ ਹੈ ਔਰ ਸੱਤ ਦੀ ਸੱਤਾ ਦਾ ਅਭਾਵ ਵੀ ਵਿਦਵਾਨ ਨਹੀਂ ਹੈ ਇਹ ਬੜੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਕਿਸ਼ਨ ਜੀ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਇਹ ਵਿਅਕਤ ਦੀ ਸਿੱਧੀ ਦਾ ਜੋ ਮਾਰਗ ਹੈ ਉਸ ਨੂੰ ਬੜੀ ਕਠਿਨਾਈ ਦੇ ਨਾਲ ਸਿੱਧ ਕੀਤਾ ਜਾ ਸਕਦਾ ਹੈ ਇਹ ਵਿਅਕਤ ਕੌਣ ਹੈ ਯਾਨੀ ਕਿ ਉਹ ਪਰਮਾਤਮਾ ਜੋ ਹੈ ਇਹ ਵਿਅਕਤ ਹੈ ਅਸੀਂ ਉਸ ਨੂੰ ਵਿਅਕਤ ਨਹੀਂ ਕਰ ਸਕਦੇ ਮਨ ਬੁੱਧੀ ਦੀ ਸੀਮਾ ਦੇ ਜ਼ਰੀਏ ਨਾ ਤੇ ਉਸਦੀ ਵਿਆਖਿਆ ਕੀਤੀ ਜਾ ਸਕਦੀ ਹੈ ਨਾ ਉਸ ਨੂੰ ਜਾਣਿਆ ਜਾ ਸਕਦਾ ਹੈ ਹੁਣ ਭਗਵਾਨ ਸ੍ਰੀ ਕ੍ਰਿਸ਼ਨ ਜੀ ਕੌਣ ਸਨ ਇਹ ਬ੍ਰਹਮ ਤੋਂ ਆਏ ਸਨ ਵਿਸ਼ਨੂੰ ਦੇ ਅਵਤਾਰ ਸਨ ਕਾਲ ਦੇ ਬੇਟੇ ਸਨ ਯਾਨੀ ਕਿ ਨਕਲ ਦੀ ਇੱਕ ਅਵਤਾਰ ਉਹ ਇੱਕ ਅਧੂਰੀ ਤਾਕਤ ਰਿੱਧੀ ਸਿੱਧੀ ਦੇ ਨਾਲ ਇਸ ਜਗਤ ਵਿੱਚ ਅਵਤਰਿਤ ਹੋਈ ਪਰ ਗੀਤਾ ਦੇ ਵਿੱਚ ਜਿਹੜਾ ਉਸ ਨਾਲ ਇਹ ਉਪਦੇਸ਼ ਦਿੱਤਾ ਹੈ ਇਹ ਵਿਅਕਤ ਦੀ ਜੋ ਸਿੱਧੀ ਦਾ ਮਾਰਗ ਹੈ ਇਹ ਕਠਿਨਾਈ ਨਾਲ ਸਿੱਧ ਹੁੰਦਾ ਹੈ ਕਿਆ ਇਹ ਉਪਦੇਸ਼ ਅੱਜ ਦੇ ਯੁੱਗ ਦੇ ਵਿੱਚ ਲਾਗੂ ਨਹੀਂ ਹੁੰਦਾ ਯਾਨੀ ਕਿ ਅਧੂਰੀ ਤਾਕਤ ਹੋਣ ਦੇ ਬਾਅਦ ਵੀ ਉਹ ਸੱਚ ਨੂੰ ਨਹੀਂ ਸੁਪਾ ਸਕੇ ਯਾਨੀ ਸੱਚ ਜੋ ਹੈ ਪ੍ਰਗਟ ਰੂਪ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵਿੱਚ ਮੌਜੂਦ ਹੈ ਪਰ ਲੋੜ ਕਿਸ ਦੀ ਹੈ ਜਿਹੜੇ ਉੱਥੇ ਤੱਕ ਦੀ ਪਹੁੰਚ ਰੱਖਦੇ ਹੋਣ ਔਰ ਇਹਨਾਂ ਗ੍ਰੰਥਾਂ ਦੇ ਪਾਠਾਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਲਫ਼ਜ਼ਾਂ ਦੇ ਵਿੱਚ ਇਸ ਜਗਤ ਦੇ ਵਿੱਚ ਪਟਕ ਰਹੀਆਂ ਜੀਵਾਤਮਾ ਦੀ ਝੋਲੀਆਂ ਦੇ ਵਿੱਚ ਤਕਸੀਮ ਕਰ ਸਕਣ ਤਾਂ ਹੀ ਜੋ ਹੈ ਅਸੀਂ ਉਸ ਸੱਚੇ ਮਾਰਗ ਨੂੰ ਪ੍ਰਾਪਤ ਕਰ ਸਕਾਂਗੇ ਨਹੀਂ ਤੇ ਕਿਸ਼ਨ ਜੀ ਨੇ ਕੀ ਉਪਦੇਸ਼ ਕੀਤਾ ਕਿ ਇਹ ਸੰਸਾਰ ਜਾਲਾ ਜੁੜਾ ਹੈ ਝੂਠ ਹੈ ਇਹ ਨਾਸ਼ਵਾਨ ਹੈ ਇਸ ਨਾਸ਼ ਨੂੰ ਤੂੰ ਛੋੜ ਔਰ ਉਸ ਸੱਤ ਦੀ ਸੱਤਾ ਨੂੰ ਜੋ ਹੈ ਤੂੰ ਪ੍ਰਾਪਤ ਕਰ ਕਿਉਂ ਉਹ ਅਵਿਨਾਸ਼ੀ ਹੈ ਉਹ ਪਰਲੇ ਮਾਂ ਪਰਲੇ ਤੋਂ ਦੂਰ ਹੈ ਸਿਰਫ ਉਸੀ ਨੇ ਰਹਿਣਾ ਹੈ ਔਰ ਅਗਰ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਇਹ ਮਨ ਬੁੱਧੀ ਦੀ ਸੀਮਾ ਤੋਂ ਪਰੇ ਦੀ ਗੱਲ ਹੈ ਔਰ ਮਨ ਬੁੱਧੀ ਦੀ ਸੀਮਾ ਤੋਂ ਨਿਕਲ ਕਰਕੇ ਉਹ ਅਵਿਅਕਤ ਹੈ ਇਸ ਕਰਕੇ ਤੂੰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਉਪਦੇਸ਼ ਕੀ ਹੈ ਕਿ ਮਨ ਬੁੱਧੀ ਨੂੰ ਤੂੰ ਜੋ ਹੈ ਮੇਰੇ ਅੰਦਰ ਸਥਿਰ ਕਰ ਮੈਨੂੰ ਹੀ ਸਾਰੀ ਜਗ੍ਹਾ ਦੇਖ ਔਰ ਆਪਣੇ ਆਪ ਨੂੰ ਮੇਰੇ ਅੰਦਰ ਸਥਿਰ ਕਰ ਤਾਂ ਹੀ ਜਾ ਕਰਕੇ ਤੂੰ ਮੇਰੇ ਨਿੱਜ ਸਰੂਪ ਨੂੰ ਪ੍ਰਾਪਤ ਕਰ ਸਕੇਗਾ ਔਰ ਅਗਰ ਇਹੀ ਉਪਦੇਸ਼ ਜੋ ਹੈ ਅੱਜ ਅਸੀਂ ਸਤਿਗੁਰ ਦੇ ਜ਼ਰੀਏ ਇਸ ਜਗਤ ਦੇ ਵਿੱਚ ਵਿਆਪ ਕਰੀਏ ਤੇ ਕਿਆ ਹੋਈ ਅਰਥ ਨਹੀਂ ਨਿਕਲਦੇ ਯਾਨੀ ਕਿ ਉਹ ਪ੍ਰਮਾਤਮਾ ਜੋ ਹੈ ਇਹ ਵਿਅਕਤ ਹੈ ਅਸੀਂ ਕੀ ਉਪਦੇਸ਼ ਸਤਿਗੁਰ ਦਾ ਇੱਥੇ ਕਰਦੇ ਹਾਂ ਕਿ ਸਤਿਗੁਰ ਦੇ ਅੰਦਰ ਪ੍ਰਮਾਤਮਾ ਜੋ ਹੈ ਉਸ ਦੀ ਤਾਕਤ ਪ੍ਰਗਟ ਰੂਪ ਦੇ ਵਿੱਚ ਹੈ ਪਾਰ ਬ੍ਰਹਮ ਈਸ਼ਵਰ ਸਤਿਗੁਰ ਯਾਨੀ ਕਿ ਸਤਿਗੁਰ ਦੇ ਅੰਦਰ ਉਹ ਪਾਰ ਬ੍ਰਹਮ ਔਰ ਪ੍ਰਮਾਤਮਾ ਕੰਮ ਕਰ ਰਿਹਾ ਹੈ ਤੇ ਇਹੀ ਭਾਵ ਜੋ ਹੈ ਕਿਸ਼ਨ ਜੀ ਨੇ ਉਸ ਨੂੰ ਜਿਤਾਇਆ ਹੈ ਕਿ ਕੁੰਤੀ ਪੁੱਤਰ ਅਰਜੁਨ ਨੂੰ ਕਿ ਅਗਰ ਤੂੰ ਆਪਣੇ ਆਪ ਨੂੰ ਮੇਰੇ ਅੰਦਰ ਸਥਿਰ ਕਰੇਗਾ ਤਾਂ ਹੀ ਜੋ ਨਿੱਜ ਸਰੂਪ ਹੈ ਹੁਣ ਨਿੱਜ ਕੀ ਹੈ ਨਿੱਜ ਹੀ ਉਹ ਸੱਚ ਹੈ ਉਹ ਸੱਤ ਹੈ ਉਹ ਸੱਤਾ ਜਿਹੜੀ ਇਸ ਜੜ ਔਰ ਚੇਤਨ ਨੂੰ ਆਧਾਰ ਦੇ ਰਹੀ ਹੈ ਯਾਨੀ ਕਿ ਬੜੀ ਚਤੁਰਾਈ ਦੇ ਨਾਲ ਭੇਦ ਰੂਪ ਦੇ ਵਿੱਚ ਉਹਨਾਂ ਨੇ ਉਸ ਸਤਿਗੁਰੂ ਔਰ ਉਸ ਪਰਮਾਤਮਾ ਨੂੰ ਜੋ ਹੈ ਪ੍ਰਗਟ ਕੀਤਾ ਹੈ ਇਸ ਕਲਯੁਗ ਦੇ ਵਿੱਚ ਪਰ ਅਸੀਂ ਜੋ ਹੈ ਮੂੜ ਮਤ ਮਨ ਦੇ ਹੁਕਮ ਵਿੱਚ ਆ ਕਰਕੇ ਸਿਰਫ ਉਹਨਾਂ ਦੇ ਬਾਹਰੀ ਅਰਥ ਲੈ ਕਰਕੇ ਉਹਨਾਂ ਦੇ ਚਲਾਈ ਗਈ ਚਤੁਰਾਈ ਦੇ ਵਿੱਚ ਫਸ ਗਏ ਔਰ ਉਹਨਾਂ ਦੇ ਸੱਚੇ ਗਿਆਨ ਨੂੰ ਜੋ ਉਹਨਾਂ ਨੇ ਦਿੱਤਾ ਸੀ ਸਿਰਫ ਗ੍ਰੰਥਾਂ ਪੋਥੀਆਂ ਨੂੰ ਮੱਥੇ ਟੇਕਣ ਤੱਕ ਹੀ ਰਹਿ ਗਏ ਹੁਣ ਵਿਚਾਰ ਕਰਕੇ ਦੇਖੋ ਸਾਰੇ ਗ੍ਰੰਥਾਂ ਦੇ ਵਿੱਚ ਇੱਕ ਹੁਕਮ ਹੈ ਇੱਕ ਚਿੱਠੀ ਹੈ ਉਸ ਪਰਮਾਤਮਾ ਦੀ ਜਿਹੜੀ ਉਸ ਜੀਵਾਤਮਾ ਨੂੰ ਚਿਤਾਉਣ ਵਾਸਤੇ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਅਗਰ ਇੱਕ ਪਿਤਾ ਆਪਣੇ ਪੁੱਤਰ ਨੂੰ ਕੋਈ ਉਪਦੇਸ਼ ਦਿੰਦਾ ਹੈ ਜ਼ਬਾਨੀ ਤੌਰ ਤੇ ਜਾਂ ਲਿਖ ਕਰਕੇ ਅਗਰ ਬੱਚਾ ਜੋ ਹੈ ਉਸ ਚਿੱਠੀ ਨੂੰ ਸਿਰਫ ਮੱਥਾ ਹੀ ਟੇਕਦਾ ਰਹੇ ਤੇ ਕਿਆ ਉਸ ਬੱਚੇ ਦਾ ਉਧਾਰ ਹੋ ਸਕਦਾ ਹੈ ਉਸੇ ਤਰੀਕੇ ਦੇ ਨਾਲ ਇਹ ਪਰਮਾਤਮਾ ਨੇ ਸਤਿਗੁਰ ਦੇ ਜ਼ਰੀਏ ਇੱਕ ਚਿੱਠੀ ਦਿੱਤੀ ਹੈ ਇੱਕ ਜੀਵਾਤਮਾ ਨੂੰ ਚਿਤਾਉਣ ਵਾਸਤੇ ਚਿਤਾਣਾ ਕੀ ਹੈ ਕਿ ਉਹ ਭਰਮੀ ਹੋਈ ਹੈ ਮਨ ਦੇ ਹੁਕਮ ਦੇ ਵਿੱਚ ਮਨ ਦੇ ਹੁਕਮ ਤੇ ਨਿਕਲਣ ਵਾਸਤੇ ਹੁਣ ਅਗਰ ਅਸੀਂ ਉਸ ਚਿੱਠੀ ਨੂੰ ਇਹਨਾਂ ਵੇਦਾ ਗ੍ਰੰਥਾਂ ਨੂੰ ਇਹਨਾਂ ਪੋਥੀਆਂ ਨੂੰ ਸਿਰਫ ਮੱਥਾ ਹੀ ਟੇਕਦੇ ਰਹੀਏ ਇਹਨਾਂ ਨੂੰ ਧੂਪ ਬੱਤੀ ਦਿੰਦੇ ਰਹੀਏ ਤੇ ਵਿਚਾਰ ਕਰਕੇ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜੀਵਾਤਮਾ ਦਾ ਉਧਾਰ ਕਰ ਸਕਦੇ ਹਾਂ ਉਹ ਪਰਮਾਤਮਾ ਸੱਚ ਹੈ ਕਿਆ ਉਹ ਗ੍ਰੰਥਾਂ ਦੇ ਵਿੱਚ ਕੈਦ ਹੋ ਗਿਆ ਕਿਆ ਅਸੀਂ ਅੱਜ ਸਤਸੰਗ ਸੁਣ ਰਹੇ ਹਾਂ ਇਸ ਦੇ ਵਿੱਚ ਸੱਤ ਦੀ ਸੱਤਾ ਵਿਦਵਾਨ ਹੈ ਤੇ ਕਿਆ ਇਸ ਤਰੀਕੇ ਦੇ ਨਾਲ ਬਿਨਾਂ ਇਸ ਦੇ ਉੱਪਰ ਅਮਲ ਕੀਤੇ ਅਸੀਂ ਉਸ ਸੱਤ ਦੀ ਸੱਤਾ ਨੂੰ ਪ੍ਰਾਪਤ ਕਰ ਲਵਾਂਗੇ ਜੋ ਅੰਤਰ ਦੇ ਵਿੱਚ ਇਸ ਗਹਿਰੇ ਰੂਪ ਦੇ ਵਿੱਚ ਕਾਲ ਕੋਠਰੀ ਦੇ ਵਿੱਚ ਕੈਦ ਕਰ ਦਿੱਤੀ ਗਈ ਕਾਲ ਕੋਠਰੀ ਕੀ ਹੈ ਯਾਨੀ ਕਿ ਹੋਮੇ ਦੀ ਮੈਲ ਇਤਨੀ ਕਾਲੀ ਹੈ ਇਤਨੀ ਚਾਰੋ ਤਰਫ ਅਸੀਂ ਐਸੀ ਕਾਲਕ ਇਕੱਠੀ ਕਰ ਲਈ ਹੈ ਕਿ ਉਹ ਰੋਸ਼ਨੀ ਜੋ ਹੈ ਆਪਣੇ ਨਿੱਜ ਸਰੂਪ ਦੇ ਵਿੱਚ ਬਾਹਰ ਆ ਹੀ ਨਹੀਂ ਸਕਦੀ ਕਿਸ ਤਰੀਕੇ ਦੇ ਨਾਲ ਅਸੀਂ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ ਔਰ ਇਸ ਝੂਠ ਦੀ ਸੱਤਾ ਤੋਂ ਨਿਕਲ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੇਦਾ ਗ੍ਰੰਥਾਂ ਦੇ ਬੜੇ ਅੱਛੇ ਰੂਪ ਦੇ ਵਿਚ, ਬੜੇ ਸਪਸ਼ਟ ਰੂਪ ਦੇ ਵਿਚ ਜੋ ਹੈ ਵਿਆਖਿਆ ਕੀਤੀ ਗਈ ਹੈ। ਪਰ ਜਦੋਂ ਅਸੀਂ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਕਿਉਂ? ਕਿਉਂਕਿ ਅਧੂਰਿਆਂ ਨੇ ਇਸ ਦੇ ਅਧੂਰੇ ਅਰਥ ਦਿੱਤੇ ਨੇ। ਸੋ ਆਖਰੀ ਸਮੇਂ ਦੇ ਵਿਚ ਇਹ ਜੋ ਉਪਦੇਸ਼ ਉਨ੍ਹਾਂ ਨੇ ਉਧਵ ਨੂੰ ਦਿੱਤਾ ਸੀ, ਉਹ ਸਿਰਫ ਇਸ ਕਰਕੇ ਦਿੱਤਾ ਸੀ ਕਿ ਇਸ ਕਰਕੇ ਕਿ ਜਦੋਂ ਮੈਂ ਇਸ ਸ੍ਰਿਸ਼ਟੀ ਦੇ ਵਿਚੋਂ ਇਸ ਸਰੀਰ ਨੂੰ ਜੋ ਹੈ ਲੈ ਕਰਕੇ ਚਲਾ ਜਾਵਾਂਗਾ, ਯਾਨੀ ਕਿ ਛੁਪ ਜਾਵਾਂਗਾ, ਇਸ ਨਿਜ ਸਰੂਪ ਨੂੰ ਪ੍ਰਾਪਤ ਕਰਾਂਗਾ, ਉਸ ਵਕਤ ਕਨ ਕੌਰ ਕਲਯੁਗ ਜੋ ਹੈ ਇਸ ਜਗਤ ਦੇ ਵਿਚ ਵਿਆਪਤ ਹੋ ਜਾਏਗਾ। ਉਸ ਦਾ ਨਤੀਜਾ ਕੀ ਹੋਏਗਾ ਕਿ ਤੁਸੀਂ ਮੇਰੇ ਨਿਜ ਸਰੂਪ ਨੂੰ ਬੜੀ ਕਠਿਨਾਈ ਦੇ ਨਾਲ ਪ੍ਰਾਪਤ ਕਰ ਸਕੋਗੇ ਔਰ ਉਸ ਵਕਤ ਇੱਕੋ ਹੀ ਨਿਯਮ ਰਹਿ ਜਾਏਗਾ, ਇੱਕੋ ਹੀ ਰਸਤਾ ਰਹਿ ਜਾਏਗਾ। ਇਹ ਜਿਤਨੇ ਵੀ ਯੱਗ ਤਪ ਔਰ ਇਹ ਜਿਤਨੇ ਵੀ ਪ੍ਰਚਲਿਤ ਨਿਯਮ ਚੱਲ ਰਹੇ ਨੇ, ਇਹ ਕੋਈ ਵੀ ਕੰਮ ਨਹੀਂ ਕਰਨਗੇ, ਸਿਰਫ ਔਰ ਸਿਰਫ ਉਸ ਪਰਮਾਤਮਾ ਦਾ ਨਾਮ ਕੰਮ ਕਰੇਗਾ। ਹੁਣ ਵਿਚਾਰ ਕਰਕੇ ਦੇਖੋ, ਇਨ੍ਹਾਂ ਵੇਦਾ ਸ਼ਾਸਤਰਾਂ ਦੇ ਵਿਚ, ਇਸ ਗੀਤਾ ਦੇ ਵਿਚ ਇਸ ਨਾਮ ਦੀ ਮਹਿਮਾ ਆ ਗਈ, ਇਸ ਨਾਮ ਦੇ ਗੁਣ ਗਾ ਦਿੱਤੇ ਗਏ। ਹੁਣ ਅਸਲੀ ਗੱਲ ਕੀ ਸੀ ਕਿ ਅਸੀਂ ਨਾਮ ਨੂੰ ਨਹੀਂ ਸਮਝ ਸਕੇ, ਯਾਨੀ ਕਿ ਵਿਆਖਿਆ ਕਰਨ ਵਾਲਿਆਂ ਨੂੰ ਇਸ ਨਾਮ ਦਾ ਪਤਾ ਨਹੀਂ ਚੱਲਿਆ। ਉਨ੍ਹਾਂ ਨੇ ਨਾਮ ਕਿਸ ਨੂੰ ਕਿਹਾ? ਉਨ੍ਹਾਂ ਨੇ ਕਿਸ਼ਨ ਜੀ ਨੂੰ ਨਾਮ ਕਹਿਤਾ, ਰਾਮ ਜੀ ਨੂੰ ਨਾਮ ਕਹਿਤਾ, ਅੱਲਾ ਨੂੰ ਨਾਮ ਕਹਿਤਾ, ਈਸ਼ਵਰ ਨੂੰ ਨਾਮ ਕਹਿਤਾ, ਯਾਨੀ ਕਿ ਜਿਹੜੇ ਵਰਣਾਤਮਕ ਲਫ਼ਜ਼ ਰਿਸ਼ੀ ਮੁਨੀਆਂ ਨੇ ਜਾਂ ਹੋਰ ਜੀਵਾਤਮਾ ਨੇ ਭਗਤਾਂ ਨੇ ਉਸ ਪਰਮਾਤਮਾ ਨੂੰ ਜਾਣਨ ਕਰਕੇ ਰੱਖੇ ਸਨ, ਉਹ ਤੇ ਅਨਾਮੀ ਹੈ। ਉਸ ਦਾ ਕੌਣ ਨਾਮ ਰੱਖ ਸਕਦਾ ਹੈ? ਉਸ ਦੇ ਇੱਕ ਗੁਣ ਨੂੰ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਅਨਗਿਣਤ ਬ੍ਰਹਮਾਂ ਦੀ ਉਤਪਤੀ ਕੀਤੀ ਹੈ ਔਰ ਜੜ ਔਰ ਚੇਤਨ ਨੂੰ ਆਧਾਰ ਦੇ ਰਿਹਾ, ਉਸ ਨੂੰ ਅਸੀਂ ਇੱਕ ਲਫ਼ਜ਼ ਦੇ ਨਾਲ ਕਿਸ ਤਰੀਕੇ ਨਾਲ ਯਾਦ ਕਰ ਸਕਦੇ ਹਾਂ, ਜਾਂ ਕਿਸ ਤਰ੍ਹਾਂ ਉਸ ਨੂੰ ਜਪ ਦੇ ਵਿਚ ਕੈਦ ਕਰ ਸਕਦੇ ਹਾਂ, ਜਾਂ ਕਿਸ ਤਰੀਕੇ ਦੇ ਨਾਲ ਕੋਈ ਕਰਮ ਕਾਂਡ ਕਰਕੇ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਰਕੇ ਬਿਲਕੁਲ ਸਪਸ਼ਟ ਰੂਪ ਵਿਚ ਜਾਣ ਲਓ ਕਿ ਨਾ ਤੇ ਜਪ ਦੇ ਵਿਚ ਪਰਮਾਤਮਾ ਕੈਦ ਹੈ, ਨਾ ਹੀ ਕਿਸੇ ਕਰਮ ਕਾਂਡ ਦੇ ਵਿਚ ਕੈਦ ਹੈ। ਕੋਈ ਵੀ ਕਿਰਿਆ ਅਸੀਂ ਕਰਦੇ ਹਾਂ, ਇਹ ਸਾਰੀਆਂ ਦੀ ਸਾਰੀ ਬੰਧਨ ਦੇ ਵਿਚ ਹੈ। ਅਸਲ ਗੱਲ ਜਿਹੜੀ ਹੈ ਉਹ ਸਿਰਫ ਸਤਿਗੁਰੂ ਦਾ ਉਪਦੇਸ਼ ਹੈ। ਅਗਰ ਅਸੀਂ ਜਪ ਕਰਦੇ ਹਾਂ ਤੇ ਸਿਰਫ ਸਤਿਗੁਰੂ ਦਾ ਉਪਦੇਸ਼ ਮੰਨਦੇ ਹਾਂ, ਮਤ ਕੋਈ ਸਮਝੇ ਕਿ ਅਸੀਂ ਜਪ ਕਰਨ ਦੇ ਨਾਲ ਇਹਨਾਂ ਲਫ਼ਜ਼ਾਂ ਦੇ ਵਿਚੋਂ ਪਰਮਾਤਮਾ ਨੂੰ ਪ੍ਰਗਟ ਕਰ ਲਾਂਗੇ। ਪਰਮਾਤਮਾ ਜੋ ਹੈ ਅਵਿਅਕਤ ਹੈ ਔਰ ਜਿਸ ਚੇਤਨ ਮਹਾਚੇਤਨ ਦੇ ਰੂਪ ਦੇ ਵਿਚ ਜਗਤ ਵੀ ਵਿਦਮਾਨ ਹੈ, ਉਹ ਸਿਰਫ ਦਸਵੇਂ ਦਵਾਰ ਦੇ ਸ਼ੁੱਧ ਔਰ ਨਿਰਮਲ ਚੇਤਨ ਆਤਮਾ ਦੇ ਜ਼ਰੀਏ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ, ਉਸ ਦੀ ਪ੍ਰਾਪਤੀ ਹੋ ਸਕਦੀ ਹੈ। ਹੁਣ ਇਹ ਜੋ ਗੁਣ ਹੈ ਇਹ ਇਸ ਜਗਤ ਦੇ ਵਿਚ ਸਥੂਲ ਰੂਪ ਦੇ ਵਿਚ ਬੈਠੇ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਹੁਣ ਉਸ ਦਾ ਫਿਰ ਰਸਤਾ ਕੀ ਹੈ? ਉਸ ਰਸਤੇ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਸ ਜਗਤ ਦੇ ਵਿਚ ਜਦੋਂ ਸਤਿਗੁਰੂ ਆਉਂਦੇ ਨੇ ਜਾਂ ਪੁਰਾਣੇ ਯੁਗਾਂ ਦੇ ਵਿਚ ਇਹ ਅਧੂਰੀਆਂ ਤਾਕਤਾਂ ਵੀ ਆਈਆਂ, ਉਨ੍ਹਾਂ ਨੇ ਜੋ ਤਾਕਤ ਦਿੱਤੀ ਹੈ ਜਾਂ ਗੁਰੂ ਦੇ ਰੂਪ ਦੇ ਵਿਚ ਬਿਨਾਂ ਸ਼ਿਸ਼ੇ ਨੇ ਗੁਰੂ ਨੂੰ ਧਾਰਨ ਕੀਤੇ, ਇਸ ਚੀਜ਼ ਨੂੰ ਜੋ ਸੱਚ ਨੂੰ ਜੋ ਹੈ ਪ੍ਰਾਪਤ ਨਹੀਂ ਕਰ ਸਕੇ। ਯਾਨੀ ਕਿ ਅਗਰ ਅਸੀਂ ਅਧੂਰੀ ਤਾਕਤ ਨੂੰ ਵੀ ਪ੍ਰਾਪਤ ਕਰਦੇ ਸੀ ਉਨ੍ਹਾਂ ਯੁਗਾਂ ਦੇ ਵਿਚ, ਤੇ ਉਸ ਦੇ ਵਿਚ ਵੀ ਇੱਕ ਮੀਡੀਆ ਜੋ ਸੀ ਉਹ ਗੁਰੂ ਦਾ ਹੀ ਸੀ, ਬਿਨਾਂ ਗੁਰੂ ਦੇ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕੇ। ਉਸ ਤੋਂ ਬਾਅਦ ਇੱਕ ਉਦਾਹਰਣ ਆਉਂਦਾ ਹੈ, ਵੈਸੇ ਤਾਂ ਬਹੁਤ ਸਾਰੇ ਉਦਾਹਰਣ ਨੇ ਇਤਿਹਾਸ ਦੇ ਵਿਚ। ਗੁਰੂ ਸਾਹਿਬ ਜਨਮੇਜੇ ਰਾਜਾ ਜੋ ਸੀ ਉਸ ਦਾ ਉਦਾਹਰਣ ਦਿੰਦੇ ਨੇ, ਉਹ ਰਾਜਾ ਪ੍ਰੀਖਸ਼ਿਤ ਦਾ ਜੋ ਹੈ ਬੇਟਾ ਸੀ। ਰਾਜਾ ਪ੍ਰੀਖਸ਼ਿਤ ਇਤਿਹਾਸ ਬਹੁਤ ਲੰਬਾ ਹੈ। ਰਾਜਾ ਪ੍ਰੀਖਸ਼ਿਤ ਜੋ ਸੀ ਉਹ ਆਖਰੀ ਟਾਈਮ ਦੇ ਵਿਚ ਤਕਸ਼ਕ ਨਾਗ ਨੇ ਜੋ ਹੈ ਉਸ ਨੂੰ ਦੱਸ ਲਿਆ ਸੀ ਔਰ ਪਰਲੋਕ ਗਮਨ ਕਰ ਗਿਆ ਸੀ। ਉਸ ਦੇ ਪਿੱਛੇ ਵੀ ਬਹੁਤ ਵੱਡਾ ਇੱਕ ਜੋ ਹੈ ਇਤਿਹਾਸ ਮੌਜੂਦ ਹੈ। ਉਹ ਰਾਜਾ ਜਨਮੇਜੇ ਜੋ ਹੈ ਜਿਸਲੇ ਕੁਰਸੀ ਤੇ ਬੈਠਾ, ਰਾਜ ਸਿਆਸਨ ਤੇ ਬੈਠਾ, ਉਸ ਨੇ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਜੋ ਹੈ ਯੱਗ ਕੀਤਾ। ਉਸ ਨੂੰ ਕਹਿੰਦੇ ਨੇ ਨਾਗ ਮੇਘ ਯੱਗ, ਯਾਨੀ ਕਿ ਨਾਗਾ ਨੂੰ ਜੋ ਹੈ ਖਤਮ ਕਰਨਾ। ਉਹ ਇਹ ਚਾਹੁੰਦਾ ਸੀ ਕਿ ਆਪਣੇ ਪਿਤਾ ਦੀ ਹੱਤਿਆ ਦਾ ਜੋ ਹੈ ਇਨ੍ਹਾਂ ਨਾਗਾ ਕੋਲੋਂ ਬਦਲਾ ਲਿਆ ਜਾਏ। ਔਰ ਉਸਨੇ ਕਿਸ ਤਰੀਕੇ ਦੇ ਨਾਲ ਇਹ ਯੱਗ ਕੀਤਾ? ਜਿਤਨੇ ਵੀ ਰਿਸ਼ੀ ਮੁਨੀ ਔਰ ਬ੍ਰਾਹਮਣ ਉਸ ਜਗਤ ਵਿਚ ਮੌਜੂਦ ਸਨ, ਉਹ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਨੇ ਸਾਰਿਆਂ ਨੂੰ ਆਮੰਤ੍ਰਿਤ ਕੀਤਾ ਹੈ ਔਰ ਇੱਕ ਬਹੁਤ ਵੱਡਾ ਹਵਨ ਕੁੰਡ ਬਣਾ ਕਰਕੇ ਉਸਨੇ ਨਾਗਮੇਧ ਯੱਗ ਜੋ ਹੈ ਸ਼ੁਰੂ ਕੀਤਾ ਹੈ। ਔਰ ਜੋ ਵੇਦਾਂ ਦਾ ਜੋ ਹੈ ਮੰਤਰ ਪੜੇ ਜਾਂਦੇ ਸਨ ਉਨ੍ਹਾਂ ਯੁਗਾਂ ਦੇ ਵਿਚ, ਇਹ ਹੁਕਮ ਸੀ, ਇਹ ਨਿਯਮ ਸੀ ਇਨ੍ਹਾਂ ਅਧੂਰੀ ਤਾਕਤਾਂ ਦਾ ਬਖਸ਼ਿਆ ਹੋਇਆ ਕਿ ਇਨ੍ਹਾਂ ਲਫ਼ਜ਼ਾਂ ਨੂੰ ਦੌਰਾਨ ਦੇ ਨਾਲ ਜਪ ਕਰਨ ਦੇ ਨਾਲ ਇਨ੍ਹਾਂ ਮੰਤਰਾਂ ਦੇ ਵਿਚ ਤਾਕਤ ਜੋ ਹੈ ਅਧੂਰੀ ਜੋ ਇਸ ਜਗਤ ਦੇ ਵਿਚ ਆਉਂਦੀ ਸੀ ਉਹ ਪ੍ਰਗਟ ਹੋ ਜਾਂਦੀ ਸੀ। ਔਰ ਇਸ ਤਾਕਤ ਨੂੰ ਪ੍ਰਗਟ ਕਰਕੇ ਉਸਨੇ ਜਿਸਲੇ ਇਸ ਜਗਤ ਦੇ ਵਿਚ ਯੱਗ ਕੀਤਾ ਹੈ ਤੇ ਕਿਆ ਪਾਤਾਲ ਲੋਕ, ਕਿਆ ਸੂਕਸ਼ਮ ਲੋਕ, ਕਿਆ ਸਥੂਲ ਲੋਕ, ਚਵਾ ਯੁਗਾਂ ਦੇ ਵਿਚ ਐਸਾ ਯੱਗ ਨਾ ਕਿਸੇ ਨੇ ਕੀਤਾ ਔਰ ਨਾ ਹੀ ਕੋਈ ਕਰ ਪਾਏਗਾ। ਯਾਨੀ ਕਿ ਜਿਤਨੇ ਵੀ ਇਹ ਨਾਗ ਸਨ ਉਸ ਜਵਾਲਾ ਦੇ ਵਿਚ ਭਸਮ ਹੋਣ ਲੱਗ ਗਏ ਨੇ ਔਰ ਆਖੀਰ ਐਸੀ ਹਾਲਤ ਹੋ ਗਈ, ਇਹ ਮੰਤਰਾਂ ਦੇ ਉਚਾਰਨ ਦੇ ਨਾਲ ਕਈ ਮਹੀਨੇ ਲੱਗ ਗਏ, ਇਨ੍ਹਾਂ ਦਾ ਪ੍ਰਭਾਵ ਜੋ ਹੈ ਇੰਦਰ ਲੋਕ ਨੂੰ ਵੀ ਪਹੁੰਚਣ ਲੱਗ ਗਿਆ, ਸਾਰੀ ਪ੍ਰਿਥਵੀ ਦੇ ਹਾਹਾਕਾਰ ਮਚ ਗਈ। ਉਸ ਵੇਲੇ ਇੰਦਰ ਨੇ ਜੋ ਹੈ ਬ੍ਰਹਮਾ ਦੇ ਨਾਲ ਵਿਚਾਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਇਸ ਯੱਗ ਨੂੰ ਜੋ ਹੈ ਖਤਮ ਕੀਤਾ ਜਾਏ। ਉਸ ਵੇਲੇ ਉਨ੍ਹਾਂ ਨੇ ਉਸ ਨੂੰ ਉਪਦੇਸ਼ ਦਿੱਤਾ ਵੀ ਕਿਸੇ ਵੀ ਤਰੀਕੇ ਦੇ ਨਾਲ ਬੰਦ ਕਰਨ ਲਈ ਯੋਗ ਮਾਇਆ ਦਾ ਜੋ ਹੈ ਸਹਾਰਾ ਲਿੱਤਾ ਜਾਏ। ਉਸ ਲਈ ਯੋਗ ਵਿਦਿਆ ਦਾ ਸਹਾਰਾ ਲੈ ਕਰਕੇ ਉਨ੍ਹਾਂ ਨੇ ਇੱਕ ਬ੍ਰਾਹਮਣ ਨੂੰ ਸਿੱਧੀ ਦੇ ਕਰਕੇ ਜਿਸ ਜਗ੍ਹਾ ਯੱਗ ਹੋ ਰਿਹਾ ਸੀ ਉੱਥੇ ਅਵਤਾਰਿਤ ਕੀਤਾ ਹੈ। उस वेले उस ब्राह्मण ने खड़े होकर के क्रोध रूप दे विच उस राजा जनमेजे नु क्या है, या तो इस यज्ञ नु बंद कर दे, नहीं तो मैं अपने आप नु इस हवन कुंड दे विच जो है स्वाह कर दांगा और तैनू श्वाप दे दांगा। इस जिस तरीके नाल मैं मरांगा उसे तरीके दे नाल तू भी इस ज्वाला दे विच भस्म हो जाएगा, तेरा जारा यज्ञ भी अधूरा रह जाएगा और तेरा बदला भी अधूरा रह जाएगा, या फिर तू इस यज्ञ नु बंद करके उस तक्षक नाग नु जो है बख्श दे। उस वेले राजा नु सोझी आ गई, उसने जो है यज्ञ बंद कर दिता और उस ब्राह्मण नु बहुत सारी दान दक्षिणा दिती। हुण विचार करन दी गल है कि अगर उसने ए तरीका अपनाया सी तो उसकी वजह की सी, क्रोध, यानी क्रोध दे विच आकर के उसने अपने पिता का बदला लेना चाहिया। वो 14 कला का स्वामी, विद्या का सागर, बड़े बली सुरमा सीगा, वो सारी विद्या उस काल ने किस तरीके दे नाल एक क्रोध दे जरिए जो है इना यज्ञ दे जरिए जो है कई मतलब ताकत जो है उसकी खत्म कर दिती। उस तो बाद इस क्रोध नु खत्म करन वास्ते उसने फिर ऋषि मुनिया नु बुलाया कि हुण ए क्रोध जो है किस तरीके दे नाल काबू च पाया जाए। उस वेले उन्होंने फिर उस नु उपदेश दिता कि हुण तू अश्वमेध यज्ञ कर। अश्वमेध यज्ञ दे विच की है कि अगल बगल दे जितने भी राजे महाराजे हुंदे ने जिथे जिथे वो घोड़ा दुराया जांदा है, जेड़े उसकी अधीनता स्वीकार कर लैंदे ने वो उसके अधीन आ जांदे ने, और जेड़े अधीन नहीं आंदे उन्हां नू लड़ करके जित लिया जांदा है, इस नू अश्वमेध यज्ञ कहंदे ने। उस तो बाद इस यज्ञ दे विच बहुत सारे ब्राह्मण जेड़े इकट्ठे हुंदे ने उन्हां नू दान पुन कीता जांदा है, और इस अश्वमेध दे जरिए यानी क्रोध नू क्रोध मारदा है। युद्ध की है, क्रोध दे जरिए ही युद्ध नू जितया जा सकदा है। तो शास्त्रा दे अनुसार ऋषि मुनिया ऋषि वेद जी ने जो उन्होंने दिता सी ज्ञान उस दे जरिए उसने अश्वमेध यज्ञ कीता और अपने क्रोध की शांति की, और इस तरीके दे नाल आखिरी समय दे विच जिसले वो दान कर रहा सीगा सारे ब्राह्मण एकत्र सन, उस वेले उसकी एक दासी सी जो राणी दे रूप दे विच जो है मौजूद सी, वो इस जो है उत्सव नू देखण वास्ते उस सभा दे विच आ गई। हुण इंदर जो है बहुत चलाक सी, जब पहला वार उसका खाली गया उसने योग माया दे जरिए दोबारा जो है एक चाल चली है। जिस वेले वो राणी उस जगह पहुंची है जिस जगह दान पुन किया जा रहा सीगा, उसने योग माया दे जरिए हवा दे जरिए यानी कि उसके वस्त्र जो ने उसके शरीर तो अलग कर देते ने, उन उस रूप दे विच जो देख करके ब्राह्मण जो ने वो हस पे, और जो ही ब्राह्मण हसे ने उस वेले राजा का जो क्रोध सी जिसनु वो शांत कर चुका सी वो दोबारा प्रकट हो गया। यानी कि एक राजा किस तरीके दे नाल अपनी राणी दी तोहीन जो है बर्दाश्त कर सकता सी, और जो ही जो क्रोध प्रगट हुंदा गया तो उसके सिपाहियां ने और वजीरा ने मिल करके जितने ब्राह्मण उथे मौजूद सन सारिया की हत्या करती, किसी जिंदा मारता जिंदा चलाता, किसी आरे दे नाल किसी सिर मुंड करके और जो दुध की अग्नि सी उस दे विच जिंदे ही उबाल दिते गए। यानी कि सारिया हत्या करन दे नाल उसका की फल उस नू प्राप्त होया कि उसके शरीर नू कुष्ठ रोग हो गया, और ज्यो ज्यो कुछ मारदा जांदा सी कुष्ठ रोग वधदा जांदा सी। हुण नतीजा की निकलिया, उहदिया सारिया दी सारी कला जो है काल ने बड़ी चतुराई दे नाल खोल लिया। उस तो बाद उसने फिर ऋषि इकट्ठे किते और उन्हां कोल इसका उपाय पुछया भी किस तरीके दे नाल मैं इस जो है पाप तो बच सकदा वा, इसका पश्चाताप करना चाहता। उस वेले ऋषि जो है वह वेद व्यास जो सन उसले मौजूद सन, उन्होंने शास्त्रा दे अनुसार उसनू एक हुक्म दिता है कि यह जो घटना घटी है यह इंटेंशनली यानी कि जान बूझ करके नहीं सी की गई, यह अनजाने रूप योग माया के रूप घटी है, पर तू अपराधी तो बन ही गया है और इसी करके तू जो है ये रोगी हो गया। इस रोग तो तू ताही बच सकता है जो तू महाभारत के 18 पर्वां का जो है इसका श्रवण करें एक मन एक चित और यकीनी रूप दे भी यानी पवित्र हो करके। हुण विचार करके देखो किस तरीके दे नाल उस काल ने चतुराई दे नाल ए 14 कला और विद्या दे सागर नू इस जीवात्मा जिसने अनगिनत जन्मा तक हजारा साल तक तप करके ए मनुखा जन्म और ए राजपाट प्राप्त कीता सी, उन्हू किस तरीके दे नाल वेदा पाठां दे जरिए और किस तरीके यज्ञ दे जरिए उसकी सारी ताकत जो है एक एक करके उसने खो ली। यानी कि उसका उपाय भी की दिता कि श्रवण यानी कि इन्हां शास्त्रां नू वेदां दा श्रवण। उस वेले राजा ने फैसला किया है पवित्र होकर के, पवित्र का की भाव है जितेंद्र होकर के, यानी कि मन नू विषय विकारा की तरफों निकाल करके उपवास रख करके एक मन और एक चित्त होकर के यकीनी तौर पे उसने 18 पर्वा का जो श्रवण किया है। जो जो श्रवण करता सी त्यों तो उसका कुष्ठ रोग दूर हो जाता सी। इस तो यह चीज स्पष्ट हो जाती है कि जिस वेले अवतारा ने यह नियम दिते सन उन्हां युगां दे विच सचमुच यह नियम काम करते सन, और आखिरी टाइम दे विच जिसले पांडवा ने ए राज जो है परीक्षित नू देकर के हिमालय चले गए सन, उथे रस्ते दे विच गंधर्व दे नाल उसना नू युद्ध करना पिया। वो गंधर्व दे नाल युद्ध जदों होया उसले भीम ने इतिहास दे विच ए दर्ज है कि भीम ने हाथी दी जो सुंडा नू पकड़ के हवा दे विच उछालिया और अजे तक वो हवा दे विच विचरण कर रहे ने, जमीन ते नहीं आ सके। ए जो तुकां जिसले वेद व्यास जी ने उच्चारित कीतियां ਇਹਨਾਂ ਤੁਕਾਂ ਤੇ ਉਸ ਰਾਜਾ ਨੂੰ ਯਕੀਨ ਨਹੀਂ ਆਇਆ। ਉਸਨੇ ਜੋ ਹੈ ਜਨਮੇਜੇ ਨੇ ਨੱਕ ਚਾੜ ਕਰਕੇ ਮੁਸਕਰਾਇਆ ਹੈ ਔਰ ਇਹ ਆਪਣਾ ਇਹ ਯਕੀਨ ਜੋ ਹੈ ਜ਼ਾਹਿਰ ਕੀਤਾ ਹੈ। ਉਸਦਾ ਨਤੀਜਾ ਕੀ ਨਿਕਲਿਆ? ਜਦ ਤੱਕ ਉਸਨੇ ਯਕੀਨ ਕੀਤਾ, ਇਸ ਨੂੰ ਸ਼ਰਵਣ ਕੀਤਾ, ਯਕੀਨੀ ਤੌਰ ਤੇ ਉਸਦਾ ਸਾਰਾ ਰੋਗ ਜੋ ਸੀ, ਸਾਰੇ ਪਾਪ, ਯਾਨੀ ਕਿ ਜਿਤਨੇ ਬ੍ਰਹਮ ਹੱਤਿਆ ਦੇ ਪਾਪ ਸਨ, ਸਾਰੇ ਉਹਨਾਂ ਦਾ ਨਿਵਾਰਨ ਹੋ ਗਿਆ। ਪਰ ਜਿਸ ਲਈ ਉਸਨੇ ਇਸ ਦੇ ਉਪਰ ਯਕੀਨ ਨਹੀਂ ਕੀਤਾ, ਉਹੀ ਉਤਨਾ ਹੀ ਯਾਨੀ ਕਿ ਨੱਕ ਦੇ ਉਪਰ ਉਸਦਾ ਕੁਸ਼ਟ ਰੋਗ ਬਾਕੀ ਰਹਿ ਗਿਆ ਔਰ ਅਖੀਰ ਸਿਰਫ ਇਸੀ ਨੱਕ ਦੇ ਉਪਰ ਕੁਸ਼ਟ ਰੋਗ ਦੇ ਨਾਲ ਉਸਨੇ ਇਸ ਚੋਲੇ ਨੂੰ ਛੱਡਿਆ। ਇਸ ਉਦਾਹਰਣ ਦੇ ਨਾਲ ਬਿਲਕੁਲ ਸਪਸ਼ਟ ਰੂਪ ਦੇ ਵਿਚ ਸਪਸ਼ਟ ਹੋ ਜਾਂਦਾ ਹੈ ਕਿ ਅਗਰ ਅਸੀਂ ਸਿਰਫ ਨਿੰਦਿਆ ਕਰਾਂਗੇ ਇਨ੍ਹਾਂ ਗ੍ਰੰਥਾਂ ਦੀ, ਤੇ ਅਸੀਂ ਇਨ੍ਹਾਂ ਗ੍ਰੰਥਾਂ ਦੇ ਵਿਚ ਜਿਹੜੇ ਮੋਤੀ ਦਰਜ ਕੀਤੇ ਗਏ ਨੇ ਉਨ੍ਹਾਂ ਨੂੰ ਅਸੀਂ ਦਫਨਾ ਚੁੱਕੇ ਹਾਂ, ਉਹ ਮੋਤੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸਾਧ ਸੰਗਤ ਜੀ, ਇਹ ਬੜੀ ਕੀਮਤੀ ਬਾਣੀ ਨੇ ਇਹ ਜਿਹੜੀ ਇਨ੍ਹਾਂ ਅਵਤਾਰਾਂ ਦੇ ਜ਼ਰੀਏ ਜਾਂ ਸੰਤ ਸਤਿਗੁਰ ਦੇ ਜ਼ਰੀਏ ਜਿਸ ਵੀ ਮੰਡਲ ਤੋਂ ਆਏ ਨੇ ਉਸ ਮੰਡਲ ਦਾ ਗਿਆਨ ਦੇ ਕਰਕੇ ਸਾਨੂੰ ਗਏ ਨੇ। ਯਾਨੀ ਕਿ ਅਗਰ ਪਹਿਲਾ ਚੱਕਰ ਆਗਿਆ ਚੱਕਰ ਕਹਿੰਦੇ ਹਾਂ ਤੇ ਵਿਚਾਰ ਕਰਕੇ ਦੇਖੋ ਕਿ ਇਹ ਲਾਲ ਜਾਂ ਮੋਤੀ ਨਹੀਂ ਹੈ। ਸਾਡੇ ਚੋਂ ਕਿਤਨੇ ਨੇ ਜਿਨ੍ਹਾਂ ਨੇ ਇਸ ਲਾਲ ਨੂੰ ਪ੍ਰਾਪਤ ਕਰ ਲਿਆ? ਅਗਰ ਅਸੀਂ ਕਿਸ ਅੰਕਾਰ ਚ ਬੈਠੇ ਹਾਂ ਕਿ ਅਸੀਂ ਸੰਤਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਔਰ ਇਨ੍ਹਾਂ ਗ੍ਰੰਥਾਂ ਦੀ ਅਸੀਂ ਨਿੰਦਿਆ ਕਰਦੇ ਹਾਂ, ਕਿਆ ਇਹ ਗ੍ਰੰਥਾਂ ਦੇ ਵਿਚ ਇਹ ਜੋ ਉਪਦੇਸ਼ ਸਤਿਗੁਰਾਂ ਨੇ ਦਿੱਤਾ ਇਹ ਕਿੱਥੋਂ ਬਾਹਰੋਂ ਲੈ ਕੇ ਆਏ ਨੇ? ਇਨ੍ਹਾਂ ਗ੍ਰੰਥਾਂ ਦੇ ਵਿਚੋਂ ਹੀ ਉਹਨਾਂ ਨੇ ਇਸ ਉਪਦੇਸ਼ ਨੂੰ ਦਿੱਤਾ, ਗੀਤਾ ਦੇ ਵਿਚੋਂ ਦਿੱਤਾ, ਹੋਰ ਮਹਾਭਾਰਤ ਤੋਂ ਦਿੱਤਾ, ਯਾਨੀ ਰਮਾਇਣ ਦੇ ਵਿਚੋਂ ਦਿੱਤਾ। ਯਾਨੀ ਕਿ ਅਸੀਂ ਇਹ ਲਾਲ ਜੋ ਸਤਿਗੁਰੂ ਨੇ ਕੱਢ ਕੇ ਦਿੱਤੇ ਨੇ ਇਨ੍ਹਾਂ ਵੇਦਾ ਸ਼ਾਸਤਰਾਂ ਦੇ ਵਿਚੋਂ ਕੱਢ ਕੇ ਦਿੱਤੇ ਨੇ, ਪਰ ਕਦੀ ਅਸੀਂ ਇਨ੍ਹਾਂ ਲਾਲਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਯਾਨੀ ਕਿ ਪਹਿਲਾ ਲਾਲ ਸੀ ਆਗਿਆ ਚੱਕਰ, ਅਸੀਂ ਨੌ ਦੁਆਰਾਂ ਚ ਫਸੇ ਹਾਂ, ਨੌ ਚੱਕਰਾਂ ਨੂੰ ਅੱਜ ਤੱਕ ਸਿੱਧ ਨਹੀਂ ਕਰ ਸਕੇ। ਨੌ ਚੱਕਰਾਂ ਦਾ ਭੇਦ ਵੀ ਸਤਿਗੁਰੂ ਸਪਸ਼ਟ ਕਰਦੇ ਨੇ, ਕਿਆ ਉਹ ਕੋਈ ਇਤਨੀ ਆਸਾਨ ਤਾਕਤ ਹੈ ਕਿ ਅਸੀਂ ਅੱਖ ਬੰਦ ਕਰਕੇ ਆਗਿਆ ਚੱਕਰ ਨੂੰ ਸਿੱਧ ਕਰ ਲਵਾਂਗੇ? ਅਗਲੇ ਸਤਸੰਗਾਂ ਗੁਰੂ ਸਾਹਿਬ ਇਸ ਨੂੰ ਵੀ ਸਪਸ਼ਟ ਕਰਨਗੇ। ਇੱਥੇ ਹੁਣ ਵਿਚਾਰ ਕਰਨ ਵਾਲੀ ਗੱਲ ਹੈ, ਇੱਕ ਬਹੁਤ ਬੜਾ ਤੇੜਾ ਯਾਨੀ ਕਿ ਬਹੁਤ ਬੜੀ ਸੰਗਤ ਜਿਹੜੀ ਹੈ ਇਸ ਪੜਨ ਦੇ ਉਪਰ ਯਕੀਨ ਕਰਕੇ ਉਸਦਾ ਦੋਸ਼ ਜੋ ਹੈ ਪੂਰਨ ਸਤਿਗੁਰਾਂ ਨੂੰ ਦੇ ਰਹੀ ਆ। ਜਿੱਥੇ ਗੁਰੂ ਸਾਹਿਬਾਂ ਨੇ ਇਤਿਹਾਸ ਦੇ ਜ਼ਰੀਏ ਇਸ ਚੀਜ਼ ਨੂੰ ਸਪਸ਼ਟ ਕੀਤਾ, ਉੱਥੇ ਗੁਰੂ ਸਾਹਿਬ ਇਸ ਭਰਮ ਨੂੰ ਵੀ ਦੂਰ ਕਰ ਰਹੇ ਨੇ ਕਿ ਸਿੱਖ ਜਗਤ ਦੇ ਵਿਚ ਜੋ ਪੜਨ ਦਾ ਮਾਤਮ ਦਿੱਤਾ ਗਿਆ ਹੈ ਉਸਦੀ ਇੱਕ ਸੀਮਾ ਹੈ, ਕੋਈ ਸ਼ੱਕ ਨਹੀਂ ਹੈ ਇਸ ਦੇ ਵਿਚ ਬਾਣੀ ਦਾ, ਯਾਨੀ ਕਿ ਨਿਤਨੇਮ ਦਾ ਹੁਕਮ ਜੋ ਹੈ ਪੂਰਨ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਚੋਂ ਕੀਤਾ ਹੈ। ਯਾਨੀ ਕਿ ਅਗਰ ਅਸੀਂ ਨਿਤਨੇਮ ਨਹੀਂ ਕਰਾਂਗੇ, ਯਾਨੀ ਕਿ ਇੱਕ ਹੁਕਮ ਨੂੰ ਅਸੀਂ ਪੜਾਂਗੇ ਨਹੀਂ, ਉਸ ਦੇ ਉਪਰ ਵਿਚਾਰ ਨਹੀਂ ਕਰਾਂਗੇ, ਤੇ ਉਸ ਦੇ ਉਪਰ ਅਮਲ ਅਸੀਂ ਕਦੋਂ ਕਰਾਂਗੇ? ਔਰ ਅਗਰ ਅਸੀਂ ਅਮਲ ਨਹੀਂ ਕਰਾਂਗੇ ਤੇ ਸਾਡਾ ਪੜਿਆ ਔਰ ਸੁਣਿਆ ਕਿਸੇ ਕੰਮ ਦਾ ਨਹੀਂ ਹੈ। ਯਾਨੀ ਕਿ ਅਸਲੀ ਉਪਦੇਸ਼ ਕੀ ਸੀਗਾ, ਨਿਤਨੇਮ ਦੇਣ ਦਾ ਮਕਸਦ ਕੀ ਸੀਗਾ ਕਿ ਇਹ ਜੀਵਾਤਮਾ ਜੋ ਹੈ ਮਨ ਨੇ ਪਰਮਾ ਰੱਖੀ ਹੈ, ਉਹ ਮਨ ਨੇ ਐਸੀਆਂ ਦਲੀਲਾਂ ਦੇ ਕਰਕੇ ਐਸੀ ਜੜ ਔਰ ਚੇਤਨ ਵਸਤੂਆਂ ਦੀ ਆਰਾਧਨਾ ਕਰਕੇ ਇਸ ਨੂੰ ਅਸਲੀ ਪਰਮਾਤਮਾ ਤੋਂ ਇਸ ਲਈ ਦੂਰ ਕਰ ਦਿੱਤਾ ਹੈ ਕਿ ਅਗਰ ਸਵੇਰੇ ਸ਼ਾਮ ਹਰ ਪਲ ਹਰ ਘੜੀ ਅਗਰ ਇਸ ਬਾਣੀ ਦੇ ਨਾਲ ਜੁੜੇਗਾ, ਹੁਣ ਇਹ ਬਾਣੀ ਕਿਸੇ ਦੀ ਆਪਣੀ ਉਚਾਰੀ ਹੋਈ ਨਹੀਂ ਹੈ, ਇਹ ਵੀ ਸੱਚਖੰਡ ਦੀ ਬਾਣੀ ਹੈ, ਇਹਦੇ ਸੱਚਖੰਡ ਦੀ ਤਾਕਤ ਕੰਮ ਕਰਦੀ ਹੈ, ਪਰ ਇੱਕ ਸੀਮਾ ਹੈ ਜਿਸ ਤਰੀਕੇ ਦੇ ਨਾਲ ਇੱਥੇ ਅਸੀਂ ਸੱਚਖੰਡ ਦੀ ਬਾਣੀ ਸੁਣ ਰਹੇ ਹਾਂ। ਕਿਆ ਇਸ ਦੀ ਆਪਣੀ ਸੀਮਾ ਨਹੀਂ ਹੈ? ਕਿਆ ਸਾਨੂੰ ਸੱਚਖੰਡ ਲੈ ਜਾਏਗੀ? ਨਹੀਂ, ਸੱਚਖੰਡ ਦਾ ਰਸਤਾ ਦੇ ਸਕਦੀ ਹੈ, ਸਾਨੂੰ ਇਸ ਭਰਮ ਚੋਂ ਕੱਢ ਸਕਦੀ ਹੈ, ਪਰ ਸੱਚਖੰਡ ਲੈ ਜਾ ਨਹੀਂ ਸਕਦੀ। ਜਾਏਗਾ ਵੀ ਕੌਣ ਜਿਹੜਾ ਇਸ ਬਾਣੀ ਦੇ ਉੱਪਰ ਅਮਲ ਕਰੇਗਾ? ਇਸੇ ਕਰਕੇ ਗੁਰੂ ਸਾਹਿਬਾਂ ਨੇ ਮਨ ਦੀ ਇਸ ਚਤੁਰਾਈ ਨੂੰ ਮੱਦ ਨਜ਼ਰ ਰੱਖਦੇ ਹੋਏ, ਕਿਉਂਕਿ ਮਨ ਨੇ ਹਰ ਪਲ ਹਰ ਕੜੀ ਜੀਵਾਤਮਾ ਨੂੰ ਪ੍ਰਮਾਣ ਦਾ ਕੰਮ ਕਰ ਰਿਹਾ ਹੈ। ਤੁਸੀਂ ਵਿਚਾਰ ਕਰਕੇ ਦੇਖ ਲਓ, 24 ਦੇ 24 ਘੰਟੇ ਮਨ ਕਿਸ ਤਰੀਕੇ ਦੇ ਨਾਲ ਸਾਨੂੰ ਪਰਮਾ ਰਿਹਾ ਹੈ, ਔਰ ਉਸ ਤੋਂ ਨਿਕਲਣ ਵਾਸਤੇ ਜ਼ਰੂਰੀ ਗੱਲ ਹੈ ਕਿ ਹਰ ਪਲ ਹਰ ਕੜੀ ਅਸੀਂ ਸਤਿਗੁਰੂ ਦੇ ਹੁਕਮ ਦਾ ਧਿਆਨ ਕਰੀਏ। ਜਦ ਤੱਕ ਅਸੀਂ ਹਰ ਪਲ ਹੁਕਮ ਦਾ ਧਿਆਨ ਨਹੀਂ ਕਰਾਂਗੇ ਤੇ ਪਰਮਾਤਮਾ ਜਾਂ ਸਤਿਗੁਰੂ ਕਿਸੇ ਜਪ ਦੇ ਵਿਚ ਕੈਦ ਨਹੀਂ ਹੈ, ਯੁਗਾ ਯੁਗ ਜਪਦੇ ਰਹੋ, ਕਿਸੇ ਜਪ ਕਰਨ ਵਾਲੇ ਨੂੰ ਅੱਜ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਅਸਲੀ ਮਕਸਦ ਕੀ ਹੈ? ਪਰਮਾਤਮਾ ਦੇ ਹੁਕਮ ਨੂੰ ਜਪਣਾ, ਉਸਦਾ ਧਿਆਨ ਕਰਨਾ, ਔਰ ਧਿਆਨ ਕੀ ਹੈ? ਆਪਣੇ ਖਿਆਲ ਨੂੰ ਇਸ ਜਗਤ ਚੋਂ ਕੱਢ ਕੇ ਸਤਿਗੁਰੂ ਦੀ ਤਰਫ਼ ਲਗਾਉਣਾ, ਔਰ ਅਸਲੀ ਮਕਸਦ ਇਹੀ ਹੈ ਕਿ ਜਦੋਂ ਆਖਿਰ ਦੇ ਵਿਚ ਜੀਵਾਤਮਾ ਸਿਮਟਦੀ ਹੈ ਕਿ ਆਪਣੇ ਸਤਿਗੁਰ ਦਾ ਖਿਆਲ ਨਾ ਸਿਮਟੇ। ਜਦ ਤੱਕ ਇਹ ਸਵਾਲ ਤੋਂ ਅਸੀਂ ਪਰੇ ਰਹਾਂਗੇ, ਸਾਡਾ ਜੀਤੇ ਜੀ ਜਪ ਕਿਸੇ ਕੰਮ ਦਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬਾਂ ਨੇ ਨਿਤਨੇਮ ਦਾ ਹੁਕਮ ਦਿੱਤਾ ਸੀ, ਔਰ ਨਿਤਨੇਮ ਕੀ ਸੀ? ਕਿ ਜਦੋਂ ਅਸੀਂ ਬਾਣੀ ਦਾ ਹੁਕਮ ਪੜਾਂਗੇ, ਹੁਣ ਬਾਣੀ ਦੇ ਵੀ ਸਾਰੇ ਭਰਮ ਦੂਰ ਕੀਤੇ, ਗੁਰੂ ਸਾਹਿਬ ਨੇ ਸਪਸ਼ਟ ਉਪਦੇਸ਼ ਦਿੱਤਾ ਕਿ ਜਦ ਤੱਕ ਇੱਕ ਮੀਡੀਅਮ ਨਹੀਂ ਮਿਲੇਗਾ, ਯਾਨੀ ਕਿ ਵਿਚੋਲਾ ਨਹੀਂ ਮਿਲੇਗਾ ਜਿਹਦੇ ਵਿਚ ਵੱਧ ਤਾਕਤ ਹੈ, ਯਾਨੀ ਕਿ ਸਤਿਗੁਰੂ ਦੇ ਰੂਪ ਦੇ ਵਿਚ, ਦੋਸਤ ਦੇ ਰੂਪ ਦੇ ਵਿਚ, ਯਾਨੀ ਮਿੱਤਰ ਦੇ ਰੂਪ ਦੇ ਵਿਚ, ਪੁੱਤਰ ਦੇ ਰੂਪ ਦੇ ਵਿਚ, ਕਿਸੇ ਰੂਪ ਦੇ ਵਿਚ ਉਸ ਨੂੰ ਜਾਣ ਕਰ ਲਓ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਯਾਨੀ ਕਿ ਵੱਧ ਸਮਰਥਾ ਔਰ ਤਾਕਤ ਜੋ ਅਕਾਲ ਪੁਰਸ਼ ਦੀ ਲੈ ਕਰਕੇ ਇਸ ਜਗਤ ਦੇ ਵਿਚ ਜਿਹੜੀ ਜੀਵਾਤਮਾ ਮੌਜੂਦ ਹੈ ਉਸ ਦੇ ਅੰਦਰ ਜੋਤ ਪ੍ਰਗਟ ਹੈ। ਪੂਰਨ ਜੋਤ ਜਗ੍ਹਾ ਘੱਟ ਮੈਂ ਤੋ ਕਾਲਿਸ ਕੋ ਨਖਾਲਿਸ ਜਾਣੇ। ਕਲਗੀਧਰ ਪਾਤਸ਼ਾਹ ਨੇ ਇਹ ਬਾਣੀ ਕਿਸ ਵਾਸਤੇ ਉਚਾਰੀ ਹੈ? ਆਪਣੇ ਉਹਨਾਂ ਸ਼ਿਸ਼ਿਆਂ ਵਾਸਤੇ ਉਤਾਰੀ ਹੈ ਜਿਨ੍ਹਾਂ ਨੂੰ ਨਿਤਨੇਮ ਦਾ ਹੁਕਮ ਦਿੱਤਾ ਗਿਆ ਸੀ। ਯਾਨੀ ਕਿ ਨਿਤਨੇਮ ਦਾ ਤੁਸੀਂ ਹੁਕਮ ਨੂੰ ਪੜੋਗੇ ਤੇ ਉਸ ਦੇ ਵਿਚ ਜਿਹੜੀ ਬਾਣੀ ਦਾ ਅਰਥ ਦਿੱਤਾ ਗਿਆ ਉਹ ਵੀ ਤੁਹਾਡੇ ਅੰਦਰ ਮਨ ਨੂੰ ਵਿਚਾਰ ਕਰਨ ਦੇ ਮੌਕਾ ਮਿਲੇਗਾ। अगर मन उसके ऊपर विचार करेगा और जड़े उसके ऊपर अमल करेंगे यानी सतगुरु की शरण भी आ जाएंगे, सच्ची गल है कि उन्होंने सच्ची जोत के दीदार हो जाएंगे। और जड़े अंदर दे भी सच्ची जोत का जो दीदार करते ने हर पल हर घड़ी उस धुंधे नाल जुड़े रहते ने, वह मेरा सच्चा खालसा है, वह मेरा सच्चा सिख है, वह मेरा सच्चा शिष्य है। और असी उन्होंने उस उच्ची बाणी नू किस रूप दे विच लै रहे हैं, एक दाढ़ी मुछ रख ली ते असी कलगीधर पातशाह दे शिष्य बन गए, यह बड़ा ही अधूरा अर्थ है। उसका दूसरा जो भ्रम है कलगीधर पातशाह दी जो दसम ग्रंथ दे विच बाणी दर्ज है उस नू लै करके दिता जांदा है, उस बाणी दे विच विचार करके देखिए ते की है। गुरु साहिबां ने जदों की इस जगत दे विच बड़े बेरहमी दे नाल इस जीवात्मा नू दफनाया जा रहा सी, यानी कि इस जगत दे विच मुस्लिम राज चल रहा सी और हिंदू जगत नू बिल्कुल ही दबा दिता गया सी, उस वेले एक वीरता दी लोड़ सी, यानी एक करैक्टर दी लोड़ सी, ना ते उस वक्त जगत विच करैक्टर मौजूद सी ना कोई वीर सीगा, सारे ही गुलामी दी जंजीरां जकड़े हुए सी। उस वक्त उन्हां दे जो दरबार लगदा सी उहदे विच चार ही व्यक्तियां नू जो है रखिया जांदा सी और उन्हां दी जो है बहुत ही जो है पालना कीती जांदी सी। पहली कहड़ी सी जिहड़ी आम साध संगत आंदी सी उन्हां दे दर्शनां वास्ते, दूसरे वह होंदे सन जिहड़े विद्वान और गुणी यानी कवि रूप दे विच या कोई ना कोई उन्हां दे गुण हुंदा सी विद्या दे रूप दे विच, तीसरे वह जिहड़े कि शस्त्र भेटा करदे सन, चौथे वह जिहड़े कि अपनी हस्ती मिटाण वास्ते उन्हां दे कोल आंदे सन, और इन्हां चारां नूं ही मान सम्मान दिता जांदा सी। और उस वक्त गुरु साहिबां दा मकसद सिर्फ इतना सी कि जिहड़े गुणियां नूं मान सम्मान दिता जांदा सी, उस वक्त उन्हां ने जितने भी पुराने ग्रंथ मौजूद सन इह संस्कृत दे विच या होर बहुत सारियां भाषा दे विच सन जिन्हां नूं आम जनता जो है जाण नहीं सी सकदी, क्योंकि सारी दी सारी जनता हुकूमत दे अधीन जो है जो जुलम दा शिकार सी और उन्हां नूं विचारन दा मौका नहीं सी मिलदा। उस वेले गुरु साहिबां ने बड़ी ही मेहनत नाल करोड़ां रुपया लगा करके उस समय दे विच करोड़ां रुपया अपने आप दे विच बड़ा अर्थ रखदा है, इतिहास पढ़ करके देख लो ये सारियां गल्लां उन्हां दे विच दर्ज ने, पर क्यों असी मनमुख हां कौए बन करके इस बाणी नूं पढ़दे हां ते उह हंस बन करके पढ़ीए ते मोती नूं असी प्राप्त कर सकदे हां। उस वेले गुरु साहिबां ने यह सारी व्याख्या कीती यानी कि संस्कृत तो गुरमुखी या हिंदी दे विच उस नूं ट्रांसलेट कराया। हुण विचार करन वाली गल है कि उन्होंने जितनी भी ट्रांसलेशन कराई सी या जितनी भी कविता दे रूप दे विच उन्होंने अपनी बाणी भी उचारी पिछले युगां दे संबंध सिर्फ वीरता नूं पैदा करन वास्ते यानी वीर रस नूं उत्पन्न करन सी, यानी कि हुण सतयुग दे विच चंडी दा जो करैक्टर उन्होंने विचारिया सी उह क्यों विचारिया सी, उह सिर्फ वीरता करके, यानी कि जदों भी सतयुग दे विच राक्षसां दा प्रभाव हो जांदा सी देवता कोलों राज खोह लैंदे सन, उस वेले चंडी ने जो है सारा दे करके देवता नूं दोबारा जो है राल विहाल करांदी सी, यानी कि बार बार एक क्रिया चलती सी और उसी क्रिया नूं उन्होंने ट्रांसलेट किया सी अपनी बाणी दे विच। हुण विचार करके देखो सतयुग दे विच त्रेते दे विच श्री राम जी और द्वापर दे श्री कृष्ण जी उन्होंने ग्रंथ दे 24 अवतारा की व्याख्या की गई है, उन्होंने कोलो अंतर की दृष्टि सी यानी कि वह सतपुरुष की ताकत लैकर के आए सन ते त्रिकालदर्शी सन, उन्होंने सच का ज्ञान सी, पिछले युगां दे विच जो कुछ भी है और जो कुछ भी मिलावट हो चुकी सी उन्हां ग्रंथां दे विच वह सारी मिलावट भी उन्होंने दूर की और उस तीसरी अख दे जरिए यानी उस ज्ञान दे जरिए त्रिकालदर्शी होण करके उन्होंने सच्ची बाणी जो है इस जगत नूं दित्ती। और उन्हां युगां दे विच जिस तरीके दे नाल वह कर्मकांड प्रचलित सन और जिस तरीके का हुक्म प्रचलित सी उसी हुक्म नूं उन्होंने एज इट इज ट्रांसलेट किया ना कि अपनी बाणी दे रूप दे विच समीक्षा की, इस करके चंडी का जो उन्होंने करैक्टर दिता सी चंडी के करैक्टर के अखीर दे विच उन्हां दी बाणी दे विच दर्ज है उन्होंने युगां दे हिसाब दे नाल कि जड़ा इस करैक्टर नूं पढ़ेगा यानी जपेगा उस नूं रिद्धि सिद्धि की प्राप्ति होगी, होर ते होर अखीर दे विच उन्होंने इत्थे तक भी लिखिया है कि उन्हूं मोक्ष की प्राप्ति होगी। ते सारी दी सारी बाणी जड़ी सी सिर्फ और सिर्फ पुनर्वृत्ति सी लेखन दी, इस तो अगे कोई हुक्म या उन्हां दी समीक्षा नहीं सी, उन्होंने अपनी बाणी जो है विचित्र नाटक या अकाल पुस्तक दिती है उहदे विच पूरे उपदेश भी दिते है, उन्होंने बिल्कुल उन्होंने स्पष्ट उपदेश दिता है कि जितने भी वेद ग्रंथ ने जितने भी शास्त्र ने जितने भी जप तप नियम तीर्थ ने जितने भी होर कर्मकांड प्रचलित ने यह सारे चो मैं एक नूं भी नहीं मनदा, मैं सिर्फ एक उस अकाल पुरुष के चरणा नूं ही मनदा वा और सारिआं नूं यही उपदेश देना वा कि तुसी भी अगर आवागमन तो मुक्त होना चाहते हो उस परमात्मा नूं सच नूं प्राप्त करना चाहते हो तुसी भी उस अकाल पुरुष के चरणा की शरण लो। हुण विचार करके देखो हुण यह वाणी जड़ी सी यह उन्हां दा अपना उपदेश सी, हुण इस उपदेश ते किसी ने पालन नहीं किया, हुण जड़े अधूरी व्याख्या करन वाले सन उन्होंने चंडी दे चरित्र दे छोटे जे गुटके बना करके इस जगत विच प्रचारित कर दिते और अखीरली तुकां दे विच उन्हां युगां दे साफ सिर जो ट्रांसलेट कीती गई सी कि यानी कि जो महिमा उन्हां युगां दे विच उस जप दी सी उसी नूं असीं अज दे युग दे विच जप करके